ਵਾਹਿਗੁਰੂ ਜੀ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ, ਤਰਸ ਪਇਆ ਮਿਹਰਾ ਮਤਿ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਇਆ ਮਿਹਰਾ ਮਤਿ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸਤਿਗੁਰੂ ਬ੍ਰਹਿਮੰਡਾਂ ਦੇ ਮਾਲਕ, ਬਖਸ਼ਿਸ਼ਾਂ ਦੇ ਦਾਤੇ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ, ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ, ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਦਾ ਕੀਮਤੀ ਖਜ਼ਾਨਾ ਅਰਦਾਸ। ਪਿਛਲੇ ਕੁਝ ਦਿਨਾਂ ਤੋਂ ਸਿੱਖਣ ਦਾ ਯਤਨ ਕਰ ਰਹੇ ਸੀ, ਪਹਿਲੇ 3 ਪੈਰਾਗ੍ਰਾਫ ਨਿਤ ਅਰਦਾਸ ਕਰਦਿਆਂ ਅੰਦਰ ਇੱਕ ਅਹਿਸਾਸ ਜਾਗਦਾ ਹੈ ਕਿ ਮੈਂ ਬੜੇ ਹੀ ਅਮੀਰ ਪਰਿਵਾਰ ਵਿੱਚੋਂ ਹਾਂ। ਜੇ ਅਗਰ ਸਿੱਖ ਦੀ ਰਹਿਣੀ, ਸਿੱਖ ਦਾ ਰੋਜ਼ਾਨਾ ਦਾ ਰੂਟੀਨ ਦੇਖਿਆ ਜਾਵੇ, ਤਾਂ ਸਭ ਤੋਂ ਪਹਿਲਾਂ ਗੁਰਸਿੱਖ ਉੱਠ ਕੇ ਨਿਤਨੇਮ ਕਰਦਾ ਹੈ ਅਤੇ ਆਪਣੇ ਘਰ ਵਿੱਚ ਅਰਦਾਸ ਕਰਦਾ ਹੈ। ਅਰਦਾਸ ਕਰਕੇ ਗੁਰੂ ਕਾ ਗੁਰਸਿੱਖ ਗੁਰੂ ਦੇ ਘਰ ਵਿੱਚ ਜਾਂਦਾ ਹੈ, ਦੀਵਾਨ ਸੱਜਦਾ ਹੈ, ਦੀਵਾਨ ਤੋਂ ਬਾਅਦ ਫਿਰ ਅਰਦਾਸ ਹੁੰਦੀ ਹੈ। 2 ਅਰਦਾਸਾਂ ਕਰਕੇ ਗੁਰਸਿੱਖ ਆਪਣੇ ਕੰਮ ਧੰਦੇ ਨੂੰ ਜਾਂਦਾ ਹੈ, ਜੌਬ ਕਰਨ ਵਾਸਤੇ, ਬਿਜਨਸ ਦੁਕਾਨ ਦੇ ਲਈ। ਦਿਨ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਵਾਪਸ ਆਉਂਦਾ ਹੈ, ਫਿਰ ਆਪਣੇ ਘਰ ਵਿੱਚ ਬੈਠ ਕੇ ਸੋਧਰ ਸਾਹਿਬ ਜੀ ਦਾ ਪਾਠ ਕਰਦਾ ਅਤੇ ਫਿਰ ਅਰਦਾਸ ਹੁੰਦੀ ਹੈ। ਇਹ ਗੱਲ ਵੱਖਰੀ ਹੈ, ਅੱਜ 2 ਟਾਈਮ ਦੇ ਨਿਤਨੇਮ ਨਹੀਂ ਸੱਜ ਰਹੇ, ਦੀਵਾਨ ਨਹੀਂ ਸੱਜ ਰਹੇ। ਬੰਗਲਾ ਸਾਹਿਬ ਆਪ ਜੀ ਨੇ ਜਾ ਕੇ ਦੇਖਣਾ, ਦਿੱਲੀ ਦੇ ਜਿਹੜੇ ਗੁਰਦੁਆਰੇ ਨੇ, ਸ਼੍ਰੀ ਦਰਬਾਰ ਸਾਹਿਬ ਹੈ, ਹੋਰ ਜਿੱਥੇ ਜਿੱਥੇ ਮਰਿਆਦਾ ਹੈ ਉੱਥੇ 2 ਟਾਈਮ ਦੇ ਦੀਵਾਨ ਸੱਜਦੇ ਨੇ, ਬਟ ਭਾਗੀ ਰੂਹਾਂ ਦੋਨੋਂ ਵੇਲੇ ਪਹੁੰਚਦੀਆਂ ਨੇ। ਤੀਸਰੀ ਅਰਦਾਸ ਸੋਧਰ ਸਾਹਿਬ ਦੀ ਫਿਰ ਆਪਣੇ ਘਰ ਵਿੱਚ ਹੈ, ਗੁਰਦੁਆਰੇ ਜਾਂਦਾ ਹੈ, ਦੀਵਾਨ ਸੱਜਦਾ, ਫਿਰ ਅਰਦਾਸ ਹੁੰਦੀ ਹੈ। ਗੁਰਸਿੱਖ ਆਪਣੇ ਘਰ ਆਪਣੇ ਬੈੱਡਰੂਮ ਦੇ ਵਿੱਚ ਬੈੱਡ ਦੇ ਉੱਪਰ ਸੌਣ ਲੱਗਿਆਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਦਾ, ਫਿਰ ਅਰਦਾਸ ਹੁੰਦੀ ਹੈ। 5 ਅਰਦਾਸਾਂ ਸਿੱਖ ਦੇ ਨਾਲ ਰੋਜ਼ਾਨਾ ਚੱਲਦੀਆਂ ਨੇ। ਜੇ ਗੁਰੂ ਦੇ ਘਰ ਵਿੱਚ ਮਰਿਆਦਾ ਦੀ ਕਮੀ ਆ ਜਾਵੇ, ਦੀਵਾਨ ਸੱਜਣ ਦੀ ਕਮੀ ਆ ਜਾਵੇ, ਤਾਂ ਗੁਰੂ ਦੇ ਘਰ ਵਿਚਲੀਆਂ ਅਰਦਾਸਾਂ ਵਿੱਚੋਂ ਅਰਦਾਸਾਂ ਘੱਟ ਜਾਂਦੀਆਂ ਨੇ। ਜਿਵੇਂ ਤੁਹਾਡੇ ਦੇਸ਼ ਅੰਦਰ ਵੀਕਲੀ ਦੀਵਾਨ ਸੱਜਦਾ ਹੈ, ਹਫ਼ਤੇ ਵਿੱਚੋਂ 1 ਦਿਨ ਉਹ ਵੀ 1 ਦੀਵਾਨ ਦੀ ਅਰਦਾਸ ਦੀ ਹਾਜ਼ਰੀ ਮਿਲ ਜਾਂਦੀ ਹੈ, 6 ਦਿਨ ਬਿਲਕੁਲ ਨਿਕਲ ਜਾਂਦੇ ਨੇ, 7 ਦਿਨਾਂ ਵਿੱਚੋਂ 1 ਟਾਈਮ ਨਿਕਲ ਜਾਂਦਾ ਹੈ। ਇੰਝ ਕਹਿ ਲਓ ਕਿ ਜਿਹੜੀਆਂ ਹਫ਼ਤੇ ਵਿੱਚ 14 ਅਰਦਾਸਾਂ ਦਾ ਸੁਭਾਗ ਸਮਾਂ ਮਿਲਣਾ ਸੀ, ਉਹਦੇ ਵਿੱਚੋਂ ਕੇਵਲ 1 ਅਰਦਾਸ ਮਿਲ ਰਹੀ ਹੈ ਤੁਹਾਨੂੰ। ਅਤੇ ਜੇ ਸਿੱਖ ਦੇ ਘਰ ਵਿੱਚ ਮਰਿਆਦਾ ਦੀ ਕਮੀ ਆ ਜਾਵੇ ਤਾਂ ਸਿੱਖ ਦੇ ਘਰ ਵਿੱਚ ਵੀ ਅਰਦਾਸਾਂ ਘੱਟ ਜਾਂਦੀਆਂ ਨੇ। 3 ਅਰਦਾਸਾਂ ਸਿੱਖ ਦੇ ਘਰ ਵਿੱਚ ਹੁੰਦੀਆਂ ਨੇ। ਆਪ ਜੀ ਸ਼ਬਦ ਪੜ੍ਹਦੇ ਹੋ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ। ਇਸ ਵਿੱਚ 2 ਚੀਜ਼ਾਂ ਅੰਦਰ, 2 ਚੀਜ਼ਾਂ ਬਾਹਰ। ਇੱਥੇ ਬਸ ਨਹੀਂ, ਜੇ ਅਸੀਂ ਮਰਿਆਦਾ ਨੂੰ ਦੇਖੀਏ, ਦੋ ਚੀਜ਼ਾਂ ਸਿੱਖ ਦੇ ਘਰ ਵਿੱਚ, ਦੋ ਚੀਜ਼ਾਂ ਗੁਰੂ ਦੇ ਘਰ ਵਿੱਚ। ਜਿਹੜੇ ਗੁਰਸਿੱਖ ਆਪਣੇ ਘਰ ਵਿੱਚ ਆਪਣੀ ਜ਼ਿੰਦਗੀ ਵਿੱਚ ਨਿਤਨੇਮ ਸੰਭਾਲ ਕੇ ਰੱਖਦੇ ਨੇ, ਉਹਨਾਂ ਦੇ ਘਰ ਵਿੱਚ ਤਿੰਨ ਵਾਰੀ ਅਰਦਾਸਾਂ ਹੋ ਜਾਂਦੀਆਂ ਨੇ ਜਪ ਸਤਨਾਮ। ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਅਰਦਾਸ, ਸੰਧਿਆ ਸਮੇਂ ਸੋਦਰ ਸਾਹਿਬ ਜੀ ਦੇ ਪਾਠ ਦੀ ਅਰਦਾਸ, ਸੌਣ ਲੱਗਿਆਂ ਸੋਹਿਲਾ ਸਾਹਿਬ ਜੀ ਦੇ ਪਾਠ ਦੀ ਅਰਦਾਸ। ਪੰਜ ਅਰਦਾਸਾਂ ਅਗਰ ਸਿੱਖ ਨਿਤ ਕਰਦਾ ਹੋਵੇ, ਇੱਕ ਅਹਿਸਾਸ ਅੱਜ ਕੱਲ ਪਰਸੋਂ ਕਰਦੇ 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 ਇਹਦੇ ਹਿਰਦੇ ਵਿੱਚ ਗੱਲ ਵੱਸ ਜਾਏਗੀ, ਮੈਂ 10 ਗੁਰੂਆਂ ਦੇ ਪਰਿਵਾਰ ਵਿੱਚੋਂ ਹਾਂ, ਆਈ ਬਿਲੋਂਗ ਟੂ ਗੁਰੂਜ਼ ਫੈਮਿਲੀ। ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾ ਹੀ ਸਵਾਲ ਇਹ ਹੁੰਦਾ, ਯੂ ਬਿਲੋਂਗ ਟੂ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਸਭ ਤੋਂ ਪਹਿਲਾ ਸਵਾਲ ਜ਼ਿੰਦਗੀ 'ਚ ਇਹੀ ਹੁੰਦਾ ਹੈ। ਅਤੇ ਗੁਰੂ ਦੀ ਫੈਮਿਲੀ, 10 ਗੁਰੂਆਂ ਦਾ ਪਰਿਵਾਰ, 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਸ਼ਹੀਦ, ਇਹ 3 ਪੈਰਾਗ੍ਰਾਫ ਦੇ ਵਿੱਚ ਅਸੀਂ ਸਿੱਖ ਕੇ ਆਏ ਹਾਂ ਪਿੱਛੇ 3 ਦਿਨਾਂ ਵਿੱਚ। ਆ ਮੇਰਾ ਪਰਿਵਾਰ ਹੈ, ਇਹਦਾ ਮਤਲਬ 10 ਗੁਰੂਆਂ ਦੇ ਮੇਨ 10 ਗੁਣ, 5 ਪਿਆਰਿਆਂ ਦੇ 5 ਗੁਣ, 4 ਸਾਹਿਬਜ਼ਾਦਿਆਂ ਦੇ 4 ਗੁਣ, 40 ਮੁਕਤਿਆਂ ਦਾ 1 ਗੁਣ, ਇਹ ਮਿਲ ਕੇ 20 ਗੁਣ ਬਣਦੇ ਨੇ। 20 ਗੁਣ ਇਹ ਬਣੇ ਨੇ। ਉਸ ਤੋਂ ਬਾਅਦ ਸ਼ਹੀਦਾਂ ਦੇ ਵੱਖ ਵੱਖ ਬੰਦ ਬੰਦ ਕਟਵਾਉਣ ਦਾ, ਤਾਨਾਰਿਆਂ ਨਾਲ ਚਰਵਾਉਣ ਦਾ, ਚਰਖੜੀਆਂ 'ਤੇ ਚੜ੍ਹਨ ਦੇ 1-1 ਗੁਣ ਉਹ ਆਉਂਦਾ ਹੈ। ਇਤਨੇ ਗੁਣਾਂ ਵਾਲੇ ਪਰਿਵਾਰ ਵਿੱਚੋਂ ਹਾਂ ਇਹ ਅਹਿਸਾਸ ਕਰਨ ਤੋਂ ਬਾਅਦ ਸਿੱਖ ਇਹ 4th ਪੈਰਾਗ੍ਰਾਫ ਪੜ੍ਹਦਾ ਹੈ ਕਿ ਮੇਰੇ ਕੋਲ ਮੇਰੇ ਪਿਤਾ ਦੀ ਦਿੱਤੀ ਹੋਈ ਰਿਚ ਹੈਰੀਟੇਜ ਹੈ, ਮੈਂ ਅਮੀਰ ਪਿਤਾ ਦਾ ਅਮੀਰ ਪੁੱਤਰ ਹਾਂ। ਇੱਥੇ ਇੱਕ ਗੱਲ ਨੋਟ ਕਰ ਲੈਣੀ, ਕੁਝ ਉਹ ਨੇ ਜਿਨ੍ਹਾਂ ਦੇ ਦਾਦੇ ਪੜਦਾਦੇ ਜ਼ਰੂਰ ਅਮੀਰ ਸਨ ਪਰ ਅੱਜ ਉਹਨਾਂ ਕੋਲ ਅਮੀਰੀ ਨਹੀਂ ਰਹੀ, ਉਹ ਕਹਿੰਦੇ ਨੇ ਅਸੀਂ ਅਮੀਰ ਖਾਨਦਾਨ ਵਿੱਚੋਂ ਹਾਂ ਪਰ ਅੱਜ ਉਹ ਰਿਚ ਮੈਨ ਨਹੀਂ। ਮੈਨੂੰ ਪਿੱਛੇ ਜਿਹਾ ਬੋਧ ਹੋਇਆ ਸੀ ਤੁਹਾਡੇ ਦੇਸ਼ ਵਿੱਚ ਪ੍ਰਚਾਰ ਦੇ ਦੌਰੇ 'ਤੇ ਫਿਰਦਿਆਂ ਕਿ ਥਾਈਲੈਂਡ ਦੇ ਦੇਸ਼ ਵਾਲੇ ਪਾਸੇ ਕਾਂਗਰ ਸ਼ਹਿਰ ਦੇ ਵਿੱਚ ਕੁਝ ਪਰਿਵਾਰ ਮੈਨੂੰ ਐਸੇ ਮਿਲੇ ਸਨ ਜਿਨ੍ਹਾਂ ਦੇ ਬਜ਼ੁਰਗਾਂ ਤੋਂ ਉਸ ਇਲਾਕੇ ਦਾ ਬਾਦਸ਼ਾਹ ਕਦੀ ਕਰਜ਼ਾ ਲਿਆ ਕਰਦਾ ਸੀ। ਉਹ ਕਹਿੰਦੇ ਨੇ ਜਦੋਂ ਬਾਦਸ਼ਾਹ ਨੂੰ ਲੋੜ ਪੈਂਦੀ ਸੀ ਉਹ ਕਰਜ਼ਾ ਲੈਂਦਾ ਸੀ ਉਹਨਾਂ ਦੇ ਬਜ਼ੁਰਗਾਂ ਤੋਂ, ਅਤੇ ਉਹ ਕਰਜ਼ਾ ਲੈਂਦਿਆਂ ਲੈਂਦਿਆਂ ਇਤਨਾ ਕਰਜ਼ਾ ਚੜ੍ਹ ਗਿਆ ਸੀ ਕਿ ਬਾਦਸ਼ਾਹ ਨੂੰ ਫਿਕਰ ਪੈ ਗਿਆ ਸੀ ਕਿ ਸ਼ਾਇਦ ਇਹ ਕਿਸੇ ਵੇਲੇ ਆਪ ਬਾਦਸ਼ਾਹ ਬਣ ਸਕਦੇ ਨੇ। ਉਸ ਤੋਂ ਬਾਅਦ ਕੁਝ ਰੂਲਸ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ, ਅੱਜ ਉਹਨਾਂ ਦੀ ਫੈਮਿਲੀ ਦੇ ਕੋਲ ਉਹ ਜ਼ਮੀਨਾਂ ਨਹੀਂ ਹੈ ਜਿਹੜੀਆਂ ਬਜ਼ੁਰਗਾਂ ਦੇ ਕੋਲ ਸੀ। ਮੈਂ ਤੱਥ ਦੀ ਗੱਲ ਕਹਿੰਦਿਆਂ, ਉਹ ਕਹਿੰਦੇ ਨੇ ਕਿ ਸਾਡੇ ਬਜ਼ੁਰਗਾਂ ਕੋਲ ਬਹੁਤ ਜ਼ਮੀਨ ਹੁੰਦੀ ਸੀ, ਅੱਜ ਨਹੀਂ ਹੈ ਉਹਨਾਂ ਕੋਲ। ਪਰ ਸਿੱਖ ਆਪਣੇ ਖਾਨਦਾਨ ਨੂੰ ਯਾਦ ਕਰਦਿਆਂ ਇਹ ਵੀ ਕਹਿੰਦਾ ਹੈ ਕਿ ਮੇਰੇ ਕੋਲ ਜਿੱਥੇ ਮੈਂ ਅਮੀਰ ਪਿਤਾ ਦਾ ਪੁੱਤਰ ਹਾਂ ਉੱਥੇ ਮੇਰੇ ਕੋਲ ਅਮੀਰ ਪਿਤਾ ਦੀ ਰਿਚ ਹੈਰੀਟੇਜ ਹੈ, ਜਾਇਦਾਦ ਹੈ। ਸ਼ਬਦ 'ਤੇ ਪੜ੍ਹਨ ਨੂੰ ਹੋਰ ਤਰ੍ਹਾਂ ਲੱਗਦਾ ਹੈ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਰ ਇਹ 5 ਤਖਤ ਕਿਹੜੀ ਪ੍ਰੋਪਰਟੀ ਹੈ ਸਿੱਖ ਦੀ, ਇਸ ਨੂੰ ਸਮਝਣਾ। 5 ਤਖਤਾਂ ਦੇ ਨਾਮ ਵੀ ਇੱਕ ਮੈਸੇਜ ਦੇ ਰਹੇ ਨੇ ਗੁਰਸਿੱਖ ਦੇ ਅੰਦਰ, ਇਹ ਗੱਲ ਵੱਖਰੀ ਹੈ। ਗੁੱਸਾ ਨਾ ਕਰਨਾ, ਅਸੀਂ ਅਰਦਾਸ ਕਰਨ ਲੱਗਿਆਂ ਸਾਡਾ ਫੋਕਸ ਕੇਵਲ ਆਪਣੀ ਡਿਮਾਂਡ ਵੱਲ ਹੁੰਦਾ ਹੈ ਕਿ ਮੈਂ ਗੁਰੂ ਦੇ ਅੱਗੇ ਕਿਹੜੀ ਡਿਮਾਂਡ ਰੱਖ ਰਿਹਾ। ਇੱਕ ਹੁੰਦਾ ਟਾਰਗੇਟ, ਇੱਕ ਹੁੰਦਾ ਸੋਰਸ, ਦੂਸਰੇ ਸ਼ਬਦਾਂ 'ਚ ਕਹਿ ਦਿਓ ਇੱਕ ਹੁੰਦਾ ਕਰਮ, ਦੂਸਰਾ ਹੁੰਦਾ ਉਹਦਾ ਕਾਰਨ, ਕੌਜ਼, ਕਾਰਨ ਕਰਮ ਕੀਤਾ ਕਿਉਂ ਜਾ ਰਿਹਾ, ਜਿਹੜੀ ਵਰਕਿੰਗ ਕੀਤੀ ਜਾ ਰਹੀ ਹੈ ਉਹਦਾ ਕੌਜ਼ ਕੀ ਹੈ, ਉਹਦਾ ਰੀਜ਼ਨ ਕੀ ਹੈ, ਉਹਦੇ ਪਿੱਛੇ ਮੋਟਿਵ ਕੀ ਹੈ। ਅਰਦਾਸ ਇੱਕ ਸੋਰਸ ਹੈ, ਖਿਆਲ ਕਰਿਓ, ਅਰਦਾਸ ਇੱਕ ਵਰਕਿੰਗ ਹੈ, ਇਹਦੇ ਪਿੱਛੇ ਕਾਰਨ ਕੀ ਹੈ। ਕੁਝ ਉਹ ਨੇ ਜਿਹੜੇ ਅਰਦਾਸ ਕਰਦੇ ਨੇ, ਕਾਰਨ ਦੁਨੀਆਂ ਦੀਆਂ ਮੰਗਾਂ ਨੇ। ਮੈਂ ਬੇਨਤੀ ਕਰਾਂ, ਕਾਰਨ ਹਮੇਸ਼ਾ ਵੱਡਾ ਹੁੰਦਾ, ਸੋਰਸ ਛੋਟਾ ਹੁੰਦਾ ਹੈ। ਇੱਥੇ ਅਰਦਾਸ ਕਰਨ ਦੇ ਪਿੱਛੇ ਕਾਰਨ ਹੈ ਗੁਰੂ ਦੀ ਸਿੱਖੀ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਨੂੰ ਸਮਝ ਲੈਣਾ, ਮੋਟਿਵ ਸਿੱਖੀ ਹੈ, ਵਰਕਿੰਗ ਅਰਦਾਸ ਹੈ। ਜਦੋਂ ਅਸੀਂ ਇਸ ਮਕਸਦ ਨੂੰ ਸਾਹਮਣੇ ਰੱਖਾਂਗੇ ਤਾਂ ਫਿਰ ਦੇਖਣਾ ਇਹ ਪੰਜਾਂ ਤਖਤਾਂ ਦੇ ਨਾਮ ਵੀ ਇੱਕ ਮੈਸੇਜ ਦੇ ਰਹੇ ਨੇ। ਸਭ ਤੋਂ ਪਹਿਲਾ ਤਖਤ ਹੈ ਤਖਤ ਸ਼੍ਰੀ ਅਕਾਲ ਤਖਤ ਸਾਹਿਬ। ਹੁਣ ਇਹਦੇ ਅੱਖਰੀ ਅਰਥ ਕੀ ਬਣਦੇ ਨੇ ਕਿ ਉੱਥੇ ਇੱਕ ਬਹੁਤ ਵੱਡਾ ਸੁੰਦਰ ਥੜਾ ਬਣਾਇਆ ਹੋਇਆ, ਪਲੈਟਫਾਰਮ ਬਣਾਇਆ ਹੋਇਆ, ਇੱਕ ਸਿੰਘਾਸਨ ਹੈ। ਉਸ ਸਿੰਘਾਸਨ ਦੇ ਉੱਪਰ ਅਕਾਲ ਵਾਹਿਗੁਰੂ ਬੈਠਾ ਹੈ। ਆਹ ਅੱਖਰੀ ਅਰਥ ਬਣਦੇ ਨੇ। ਉਂਝ ਸਾਡੇ ਸਾਹਮਣੇ ਇੱਕ ਮਾਡਲ ਹੈ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਹੈ, ਉਸ ਵਿੱਚ ਇੱਕ ਉਹ ਥੜਾ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਣਾਇਆ ਸੀ, ਉਮਰ 11 ਸਾਲ ਦੀ। ਜਿਹੜੇ ਤੁਹਾਡੇ ਵਿੱਚੋਂ ਹਿਸਟਰੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਏਗਾ, ਤੁਸੀਂ ਫੋਮ 1 ਵਿੱਚ ਪੜ੍ਹਨ ਵਾਲੇ ਬੱਚੇ ਵੱਲ ਨਜ਼ਰ ਮਾਰ ਲੈਣੀ, ਇੱਕ ਫੀਲਿੰਗ ਲੈਣੀ। ਇਤਨੀ ਕੁ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਦੋਂ ਸਤਿਗੁਰਾਂ ਨੂੰ ਗੁਰਗੱਦੀ ਮਿਲੀ ਹੈ, 11 ਸਾਲ ਦੀ ਉਮਰ। 3 ਗੁਰੂ ਸਾਹਿਬਾਨ ਛੋਟੀ ਉਮਰ ਵਿੱਚ ਗੁਰਗੱਦੀ 'ਤੇ ਪ੍ਰਕਾਸ਼ਮਾਨ ਹੋਏ ਨੇ। 8ਵੇਂ ਪਾਤਸ਼ਾਹ ਸਭ ਤੋਂ ਛੋਟੀ ਉਮਰ, 5 ਸਾਲ 3 ਮਹੀਨੇ। 10ਵੇਂ ਪਾਤਸ਼ਾਹ 9 ਸਾਲ ਦੀ ਉਮਰ, 6ਵੇਂ ਪਾਤਸ਼ਾਹ 11 ਸਾਲ ਦੀ ਉਮਰ। 3 ਗੁਰੂ ਸਾਹਿਬ ਸਭ ਤੋਂ ਛੋਟੀ ਉਮਰ ਵਿੱਚ ਗੁਰਗੱਦੀ 'ਤੇ ਬੈਠੇ ਨੇ। ਸਤਿਗੁਰਾਂ ਨੇ ਥੜਾ ਆਪ ਬਣਾਇਆ, ਆਪ ਉਸ ਥੜੇ 'ਤੇ ਬੈਠ ਕੇ ਦੁਨੀਆ ਨੂੰ ਮੈਸੇਜ ਦਿੰਦੇ ਸਨ, ਟੀਚਿੰਗਸ ਦਿੰਦੇ ਸਨ, ਹੁਕਮ ਕਰਦੇ ਸਨ, ਹੁਕਮਨਾਮੇ ਵੀ ਜਾਰੀ ਕਰਦੇ ਸਨ। ਤਾਂ ਖੈਰ, ਸਾਡੇ ਸਾਹਮਣੇ ਇੱਕ ਰੋਲ ਮਾਡਲ ਹੈ, ਸਾਡੇ ਸਾਹਮਣੇ ਸਾਨੂੰ ਸਿੱਖਿਆ ਦੇ ਰਿਹਾ ਪਿਆਰਿਆ। ਜੇ ਉਸ ਤਖ਼ਤ ਦੇ ਉੱਪਰ ਅਕਾਲ ਬੈਠਾ ਹੈ, ਆਪਣੇ ਅੰਦਰ ਦੇਖ, ਤੇਰੇ ਅੰਦਰ ਵੀ ਇੱਕ ਤਖ਼ਤ ਹੈ ਜਿੱਥੇ ਅਕਾਲ ਬੈਠਾ ਹੈ। ਉਹ ਤਖ਼ਤ ਕੀ ਹੈ? ਸਾਡਾ ਹਿਰਦਾ, ਸਾਡਾ ਹਾਰਟ। ਇਹੀ ਕਾਰਨ ਹੈ ਕਿ ਜਿਹੜੀ ਹਾਰਟ ਬੀਟਿੰਗ ਹੈ ਨਾ, ਉਹ ਅਸੀਂ ਨਹੀਂ ਚਲਾ ਸਕਦੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹਾਰਟ ਬੀਟਿੰਗ ਪਾਵਰ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਲਈ ਹੋਈ ਹੈ। ਹਾਰਟ ਬੀਟਿੰਗ ਦੇ ਨਾਲ ਹੀ ਪਲਸ ਚੱਲ ਰਹੀ ਹੈ, ਉਸੇ ਦੇ ਨਾਲ ਹੀ ਇਹ ਨਾੜੀਆਂ 'ਚ ਖੂਨ ਚੱਲ ਰਿਹਾ, ਔਰ ਉਸੇ ਨਾਲ ਹੀ ਜ਼ਿੰਦਗੀ ਚੱਲ ਰਹੀ ਹੈ। ਆ ਸਰੀਰ ਉਤਨਾ ਚਿਰ ਚੱਲਦਾ ਜਿਤਨਾ ਚਿਰ ਹਿਰਦੇ ਦੇ ਤਲ 'ਤੇ ਵਾਹਿਗੁਰੂ ਬੈਠਾ ਹੈ। ਜਿਸ ਦਿਨ ਵਾਹਿਗੁਰੂ ਹਿਰਦੇ ਵਿੱਚੋਂ ਨਿਕਲ ਗਿਆ, ਇਹ ਸਰੀਰ ਮਿੱਟੀ ਦੀ ਢੇਰੀ ਜੇ। ਅਤੇ ਉਹ ਅਕਾਲ ਤਖ਼ਤ ਹੈ ਕਿੱਥੇ? ਅੰਮ੍ਰਿਤਸਰ ਵਿੱਚ, ਹਰੀ ਦੇ ਮੰਦਰ ਦੇ ਸਾਹਮਣੇ। ਇੱਥੋਂ ਇੱਕ ਮੈਸੇਜ ਹੈ, ਜੇ ਤੇਰੇ ਅੰਦਰ ਰੱਬ ਬੈਠਾ ਹੈ, ਤੂੰ ਆਪਣੇ ਅੰਦਰ, ਤੇਰਾ ਮੈਂਟਲੀ ਇਨਵਾਇਰਮੈਂਟ, ਤੇਰੀ ਥੋਟ, ਤੇਰੀ ਨੇਚਰ, ਸੁਭਾਓ, ਸੋਚ, ਵਿਚਾਰ ਕਿਹੋ ਜਿਹੇ ਬਣਾਉਣੇ ਨੇ ਜਿਹੋ ਜਿਹੇ ਵਾਹਿਗੁਰੂ ਨੂੰ ਚੰਗੇ ਲੱਗਣ। ਸੌਖਾ ਜਿਹਾ ਤਰੀਕਾ ਦੇਖ ਲੈਣਾ, ਸਾਡੇ ਅੰਦਰ ਅਸੀਂ ਐਂਗਰੀ ਵੀ ਹੁੰਦੇ ਹਾਂ, ਅਸੀਂ ਪੇਸ਼ੈਂਸ ਵਿੱਚ ਵੀ ਹੁੰਦੇ ਹਾਂ। ਐਂਗਰੀ ਹਾਂ, ਹੌਟ ਥੋਟ ਸਾਰੀ ਜਿਹੜੀ ਹੈ ਹੀਟ ਅਪ ਹੋ ਜਾਂਦੀ ਹੈ, ਨੇਚਰ ਹੀਟ ਅਪ ਹੋ ਜਾਂਦੀ ਹੈ। ਪੇਸ਼ੈਂਸ ਹੋਵੇ, ਥੋਟ ਕੂਲ ਡਾਊਨ ਹੋ ਜਾਂਦੀ ਹੈ, ਨੇਚਰ ਵੀ ਕੂਲ ਡਾਊਨ ਹੋ ਜਾਂਦੀ ਹੈ। ਰੱਬ ਨੂੰ ਕਿਹੜੀ ਚੰਗੀ ਲੱਗਦੀ ਹੈ? ਹੀਟ ਅਪ ਹੋਇਆ ਮਨੁੱਖ ਮਾਪਿਆਂ ਨੂੰ ਚੰਗਾ ਨਹੀਂ ਲੱਗਦਾ, ਐਂਗਰੀ ਹੋਇਆ ਮਨੁੱਖ ਭਰਾਵਾਂ ਭੈਣਾਂ ਨੂੰ ਚੰਗਾ ਨਹੀਂ ਲੱਗਦਾ, ਐਂਗਰੀ ਹੋਇਆ ਮਨੁੱਖ ਦੁਨੀਆਂ ਨੂੰ ਚੰਗਾ ਨਹੀਂ ਲੱਗਦਾ, ਅੰਦਰ ਬੈਠੇ ਹੋਏ ਰੱਬ ਨੂੰ ਕਿੱਥੇ ਚੰਗਾ ਲੱਗੇਗਾ? ਆਹ ਮੈਸੇਜ ਹੈ। ਸਿੱਖ ਕਹਿੰਦਾ ਮੇਰੇ ਕੋਲ ਬਹੁਤ ਵੱਡੀ ਜਾਇਦਾਦ ਹੈ, ਮੈਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੋਵੇ, ਹਰ ਤਰ੍ਹਾਂ ਹਰ ਖੇਤਰ ਵਿੱਚ ਮੈਨੂੰ ਸਕਸੈਸ ਮਿਲ ਸਕਦੀ ਹੈ, ਜੇ ਮੈਨੂੰ ਯਾਦ ਰਹਿ ਜਾਵੇ ਮੇਰੇ ਅੰਦਰ ਅਕਾਲ ਦਾ ਤਖ਼ਤ ਹੈ ਅਤੇ ਅਕਾਲ ਮੇਰੇ ਹਿਰਦੇ ਦੇ ਤਖ਼ਤ 'ਤੇ ਬੈਠਾ ਹੈ। ਫਿਰ ਜੀਵਨ ਜਿਉਣਾ ਹੈ ਅੰਦਰੋਂ ਅੰਮ੍ਰਿਤ ਵਰਗਾ ਜੀਵਨ ਜਪੋ ਸਤਨਾਮ। ਇੱਕ ਗੱਲ ਸਿੱਖ ਲੈਣੀ, ਐਂਗਰ ਕ੍ਰੋਧ ਜ਼ਹਿਰ ਹੈ, ਪੋਇਜ਼ਨ ਹੈ। ਪੇਸ਼ੈਂਸ ਸਹਿਨਸ਼ੀਲਤਾ ਅੰਮ੍ਰਿਤ ਹੈ। ਹਉਮੈ ਈਗੋ ਨਿਰੀ ਜ਼ਹਿਰ ਹੈ, ਪੋਇਜ਼ਨ ਹੈ। ਨਿਮਰਤਾ ਹਿਊਮੈਲਿਟੀ ਨਿਰਾ ਅੰਮ੍ਰਿਤ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਵਰਤੇ ਨੇ ਨਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ। ਦੁਨੀਆ ਸੋਚਦੀ ਹੋਵੇਗੀ ਜੇ ਸਹਿਣਸ਼ੀਲਤਾ ਅੰਮ੍ਰਿਤ ਹੈ, ਜੇ ਨਿਮਰਤਾ ਅੰਮ੍ਰਿਤ ਹੈ, ਜੇ ਇਹ ਪੰਜ ਗੁਣ ਅੰਮ੍ਰਿਤ ਨੇ, ਫਿਰ ਨਾਮ ਰੂਪੀ ਸਿਮਰਨ ਰੂਪੀ ਅੰਮ੍ਰਿਤ ਦੀ ਕੀ ਲੋੜ ਹੈ? ਇਸ ਸਵਾਲ ਦਾ ਜਵਾਬ ਹੈ, ਅੰਦਰ ਪੇਸ਼ੈਂਸ ਕਾਇਮ ਰਹਿ ਨਹੀਂ ਸਕਦੇ ਜੇ ਅੰਦਰ ਸਿਮਰਨ ਨਹੀਂ ਜਪੋ ਸਤਨਾਮ। ਅੰਦਰ ਨਿਮਰਤਾ ਬਣੀ ਰਹਿ ਨਹੀਂ ਸਕਦੀ ਜਿਤਨਾ ਚਿਰ ਵਾਹਿਗੁਰੂ ਦਾ ਸਿਮਰਨ ਨਹੀਂ। ਅਤੇ ਫਿਰ ਇੱਕ ਸਵਾਲ ਹੋਰ ਵੀ ਉੱਠਦਾ, ਬਹੁਤ ਧਿਆਨ ਦੇ, ਤੁਹਾਡੇ ਵਿੱਚੋਂ ਵੀ ਆਉਂਦਾ ਹੋਵੇਗਾ, ਜੇ ਮਨ ਨੂੰ ਕੰਟਰੋਲ ਕਰਕੇ ਪੰਜ ਗੁਣ ਅੰਦਰ ਆ ਗਏ, ਵਾਹਿਗੁਰੂ ਦੇ ਸਿਮਰਨ ਵਿੱਚ ਬੈਠਣ ਲੱਗ ਗਏ ਅਤੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਖਿਆਲ ਕਰਨਾ, ਬਹੁਤਿਆਂ ਦੇ ਮਨ ਵਿੱਚ ਖਿਆਲ ਹੋਵੇਗਾ। ਇਹਦਾ ਜਵਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜਾ ਸੁੰਦਰ ਦਿੱਤਾ ਹੈ। ਗੁਰੂ ਕਹਿੰਦੇ ਨੇ, ਤੁਸੀਂ ਦੇਖਦੇ ਹੋ ਇਸ ਧਰਤੀ ਨੂੰ, ਇਸ ਧਰਤੀ ਦੇ ਉੱਪਰ ਬ੍ਰਿਕਸ਼, ਬੂਟੇ, ਬਨਸਪਤੀ, ਟ੍ਰੀ ਆਦਿਕ ਉੱਗਦੇ ਨੇ, ਫਲਾਵਰ, ਟ੍ਰੀ, ਜਿਤਨੀ ਵੀ ਗਰੀਨਰੀ ਹੈ ਧਰਤੀ 'ਚ ਉੱਗਦੀ ਹੈ। ਗੁਰੂ ਪਾਤਸ਼ਾਹ ਪੁੱਛਦੇ ਨੇ, ਪਿਆਰਿਓ, ਇਸ ਧਰਤੀ ਦੇ ਅੰਦਰ ਪਾਣੀ ਹੈ ਅਤੇ ਫਿਰ ਤੁਸੀਂ ਗਰੀਨਰੀ ਦੇ ਲਈ ਕਿਉਂ ਉਡੀਕਦੇ ਪਏ ਹੋ ਉੱਪਰੋਂ ਬਾਰਿਸ਼ ਪਵੇ? ਬੜੀ ਕਮਾਲ ਦੀ ਪੰਕਤੀ ਹੈ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਧਰਤੀ ਦੇ ਉੱਪਰ ਬਾਰਿਸ਼ ਹੁੰਦੀ ਹੈ। ਗੁਰੂ ਕਹਿੰਦੇ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਹੀਂ? ਕਿ ਧਰਤੀ ਦੇ ਅੰਦਰ ਪਾਣੀ ਨਹੀਂ? ਕਿਤਨੇ ਕਮਾਲ ਦੀ ਫਿਲੋਸਫੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰੱਖੀ ਹੋਈ ਹੈ। ਗੁਰੂ ਕਹਿੰਦੇ ਧਰਤੀ ਵਿਚਲਾ ਪਾਣੀ, ਧਰਤੀ ਹੇਠ ਜਿਹੜਾ ਪਾਣੀ ਹੈ, ਉਤਨਾ ਚਿਰ ਕੰਮ ਨਹੀਂ ਦੇ ਸਕਦਾ ਜਿਤਨਾ ਚਿਰ ਉੱਪਰੋਂ ਬਾਰਿਸ਼ ਨਾ ਪਵੇ। ਜਪੋ ਸਤਨਾਮ, ਗੁਰੂ ਦੀ ਫਿਲੋਸਫੀ ਸੀ। ਸਤਿਗੁਰਾਂ ਨੇ ਪੰਜ ਪਿਆਰਿਆਂ ਤੋਂ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜ ਚੂਲੇ ਮੁੱਖ ਵਿੱਚ ਪਾ ਕੇ, ਪੰਜ ਛੱਟੇ ਨੇਤਰਾਂ ਵਿੱਚ ਪਾ ਕੇ ਅਤੇ ਪੰਜ ਸੀਸ ਵਿੱਚ ਪਾ ਕੇ ਫਿਰ ਇਹਨੂੰ ਖੰਡੇ ਬਾਟੇ ਦੀ ਪਹੁਲ ਰਾਹੀਂ ਗੁਰੂ ਨਾਲ ਜੋੜਿਆ ਸੀ। ਅੰਮ੍ਰਿਤ ਛਕਣਾ ਇੱਕ ਦਾਖਲਾ ਸੀ। ਅੰਮ੍ਰਿਤ ਛਕਣ ਤੋਂ ਬਾਅਦ ਇਸਨੇ ਅੰਮ੍ਰਿਤ ਰੂਪੀ ਨਾਮ ਸਿਮਰਨ ਰਾਹੀਂ ਇਹ ਪੰਜ ਤਰ੍ਹਾਂ ਦਾ ਅੰਮ੍ਰਿਤ ਆਪਣੇ ਅੰਦਰ ਕਾਇਮ ਰੱਖਣਾ ਸੀ। ਜਪੋ ਸਤਨਾਮ। ਜੇ ਆਪਣੇ ਅੰਦਰ ਖੰਡੇ ਬਾਟੇ ਦੀ ਪਹੁਲ ਰਾਹੀਂ, ਨਾਮ ਸਿਮਰਨ ਰਾਹੀਂ, ਪੰਜ ਬੇਕਾਰਾਂ ਨੂੰ ਕੰਟਰੋਲ ਕਰਨ ਵਾਲੇ ਪੰਜ ਗੁਣਾਂ ਨੂੰ ਆਪਣੀ ਥੌਟ ਵਿੱਚ ਲੈ ਆਏਗਾ, ਆਪਣੀ ਨੇਚਰ ਵਿੱਚ ਲੈ ਆਏਗਾ। ਗੁਰੂ ਪਾਤਸ਼ਾਹ ਕਹਿੰਦੇ ਇਹਦੇ ਹਿਰਦੇ 'ਤੇ ਅਕਾਲ ਬੈਠਾ, ਉਹਦੇ ਨਾਲ ਪਿਆਰ ਬਣ ਜਾਏਗਾ। ਜਪੋ ਸਤਨਾਮ। ਮੈਂ ਬੇਨਤੀ ਕਰਾਂ, ਹਰ ਕੋਈ ਕਹਿੰਦਾ ਮੇਰਾ ਰੱਬ ਨਾਲ ਪਿਆਰ ਹੈ, ਪਰ ਰੱਬ ਨਾਲ ਪਿਆਰ ਕਰਨ ਦੀ ਯੋਗਤ ਨਹੀਂ ਹੈ। ਪਿਆਰ ਦੀ ਇੱਕ ਨਿਸ਼ਾਨੀ ਹੁੰਦੀ ਜੇ ਉਸਨੂੰ ਪਰਖ ਲੈਣਾ। ਮਨੁੱਖ ਜਿੱਧਰ ਵੀ ਜਾਵੇਗਾ, ਜਿਸ ਨਾਲ ਪਿਆਰ ਹੋਏਗਾ, ਉਹਦੀ ਮਿੱਠੀ ਮਿੱਠੀ ਯਾਦ ਅੰਦਰ ਚੱਲਦੀ ਰਹੇਗੀ। ਆਹ ਪਿਆਰ ਦੀ ਨਿਸ਼ਾਨੀ ਜੇ ਤੁਸੀਂ ਮਲੇਸ਼ੀਆ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਚਲੇ ਜਾਣਾ, ਇੱਕ ਮਹੀਨਾ, ਦੋ ਮਹੀਨੇ, ਜਿੰਨਾ ਚਿਰ ਰਹੋਗੇ ਤੁਹਾਨੂੰ ਆਪਣੇ ਦੇਸ਼ ਦੀ ਯਾਦ ਅੰਦਰ ਚੱਲਦੀ ਰਹੇਗੀ, ਆਪਣੇ ਪਰਿਵਾਰ ਦੀ ਯਾਦ ਅੰਦਰ ਚੱਲਦੀ ਰਹੇਗੀ, ਬੱਚਿਆਂ ਦੀ ਯਾਦ ਅੰਦਰ ਚੱਲਦੀ ਰਹੇਗੀ। ਕਿਉਂ? ਬੱਚਿਆਂ ਨਾਲ, ਪਰਿਵਾਰ ਨਾਲ, ਦੇਸ਼ ਨਾਲ ਪਿਆਰ ਹੈ। ਜਪੋ ਸਤਨਾਮ। ਇਹ ਤੀ ਬਸ ਨਹੀਂ, ਤੁਸੀਂ ਆਉਂਦੇ ਹੋ ਗੁਰਦੁਆਰੇ, ਦੇਖ ਲੈਣਾ ਅੰਦਰ ਘਰ ਦੀ ਯਾਦ ਚੱਲ ਰਹੀ ਹੈ, ਅੰਦਰ ਫੈਕਟਰੀ ਦੀ ਯਾਦ ਚੱਲ ਰਹੀ ਹੈ, ਅੰਦਰ ਦੁਕਾਨ ਦੀ ਯਾਦ ਚੱਲਦੀ ਪਈ ਹੈ। ਜੇ ਪਰਖਣਾ, ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਦੀਵਾਨ ਸਜੇਗਾ 8 ਵਜੇ ਤੋਂ ਲੈ ਕੇ 9 ਵਜੇ ਤੱਕ, ਅਤੇ ਧਿਆਨ ਘੜੀ ਦੀ ਸੂਈ ਵੱਲ ਜਾਂਦਾ ਹੈ, ਅਤੇ ਜਦੋਂ 9 ਵੱਜ ਜਾਂਦੇ ਨੇ, 9 ਮਿੰਟ ਉੱਪਰ ਹੋ ਜਾਣ, ਦੇਖ ਲੈਣਾ ਅੰਦਰ ਯਾਦ ਕਿਹੜੀ ਚੱਲਦੀ ਹੈ, ਉਹਦੀ ਖਿੱਚ ਹੋਏਗੀ। ਗੁਰੂ ਕਿਰਪਾ ਕਰਨ, ਜਿੱਧਰ ਵੀ ਸਿੱਖ ਜਾਵੇ ਅੰਦਰ ਵਾਹਿਗੁਰੂ ਦੀ ਮਿੱਠੀ ਮਿੱਠੀ ਯਾਦ ਚੱਲੇ, ਸਵੀਟ ਰਿਮੈਂਬਰੈਂਸ ਆਫ ਵਾਹਿਗੁਰੂ ਜੀ। ਆਪਣੇ ਬੱਚਿਆਂ ਨੂੰ ਦੇਖ ਕੇ ਉਹ ਯਾਦ ਇਤਨੀ ਪ੍ਰਬਲ ਬਣ ਜਾਵੇ ਅੰਦਰੋਂ ਆਵਾਜ਼ ਨਿਕਲੇ ਮੈਨੂੰ ਕਿਤਨੇ ਪਿਆਰੇ ਬੱਚੇ ਮੇਰੇ ਵਾਹਿਗੁਰੂ ਨੇ ਦਿੱਤੇ ਨੇ। ਆਪਣੇ ਘਰ ਨੂੰ ਦੇਖ ਕੇ, ਆਪਣੀ ਦੁਕਾਨ ਨੂੰ ਦੇਖ ਕੇ, ਫੈਕਟਰੀ ਨੂੰ ਦੇਖ ਕੇ ਯਾਦ ਬਣ ਜਾਵੇ ਕਿ ਮੇਰੇ ਵਾਹਿਗੁਰੂ ਨੇ ਮੈਨੂੰ ਕਿਤਨਾ ਸੁੰਦਰ ਬਿਜ਼ਨਸ ਦਿੱਤਾ ਜੇ। ਸਮਝ ਲਿਓ, ਅੰਦਰ ਬੈਠੇ ਹੋਏ ਅਕਾਲ ਦੇ ਨਾਲ ਪਿਆਰ ਬਣ ਗਿਆ। ਪਰ ਉਹਦੇ ਲਈ ਇੱਕ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਮੈਸੇਜ, ਦੂਸਰਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਵਾਨਿਤ ਮਰਿਆਦਾ, ਉਹਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਵਾਰੀ ਲੈਣੀ ਪਵੇਗੀ। ਆਪਣੇ ਅੰਦਰਲਾ ਮਾਹੌਲ ਅੰਮ੍ਰਿਤ ਦੇ ਸਰ ਵਰਗਾ ਬਣਾਉਣਾ ਪਵੇਗਾ। ਐਂਗਰੀ ਹੋ ਜਾਣਾ, ਕ੍ਰੋਧ ਆ ਜਾਣਾ ਨੈਚੁਰਲ ਪ੍ਰੋਸੈਸ ਹੈ। ਮੈਂ ਬੇਨਤੀ ਕਰਾਂ, ਅੱਖਾਂ ਅੱਗੇ ਹਨੇਰਾ ਆ ਜਾਂਦਾ ਮਨੁੱਖ ਨੂੰ, ਦਿਸਦਾ ਕੁਛ ਨਹੀਂ। ਇੰਝ ਕਹਿ ਲਓ ਕਿ ਜਦੋਂ ਕ੍ਰੋਧੀ ਹੁੰਦਾ ਹੈ, ਐਂਗਰੀ ਹੁੰਦਾ ਹੈ, ਮਨੁੱਖ ਅੰਨਾ ਹੋ ਜਾਂਦਾ। ਜਪੋ ਸਤਨਾਮ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ, ਐਂਗਰੀ ਮਨੁੱਖ ਅੰਨਾ ਹੋ ਜਾਂਦਾ ਹੈ। ਮਾਂ ਨੂੰ ਕੀ ਕਹਿ ਦੇਵੇ, ਪਿਤਾ ਨੂੰ ਕੀ ਕਹਿ ਦੇਵੇ, ਕੁਛ ਨਹੀਂ ਪਤਾ। ਐਂਗਰੀ ਹੋਇਆ ਮਨੁੱਖ ਆਪਣੇ ਬੱਚਿਆਂ ਨੂੰ ਕੀ ਕਹਿ ਬੈਠੇ, ਕੁਛ ਨਹੀਂ ਪਤਾ। ਜ਼ਿੰਦਗੀ ਵਿੱਚ ਜਿਤਨਾ ਨੁਕਸਾਨ ਐਂਗਰੀ ਹੋ ਕੇ ਕਰਦਾ ਹੈ, ਉਤਨਾ ਸਾਰੀ ਜ਼ਿੰਦਗੀ ਉਂਝ ਨੁਕਸਾਨ ਨਹੀਂ ਹੁੰਦਾ। ਐਂਗਰੀ ਹੋ ਜਾਣਾ ਨੈਚੁਰਲ ਪ੍ਰੋਸੈਸ ਹੈ, ਪਰ ਕੰਟਰੋਲ ਕਰਨ ਦੇ ਲਈ ਸਿਮਰਨ ਦੀ ਪਾਵਰ ਹੋਵੇ, ਇੱਕ ਮੋਟਿਵ ਹੋਵੇ ਕਿ ਮੈਂ ਪੇਸ਼ੈਂਸ ਵਾਲਾ ਜੀਵਨ ਜਿਉਣਾ ਹੈ, ਕਿਉਂਕਿ ਮੈਂ ਆਪਣੇ ਅੰਦਰ ਬੈਠੇ ਹੋਏ ਅਕਾਲ ਨਾਲ ਪਿਆਰ ਬਣਾ ਕੇ ਰੱਖਣਾ। ਸਿੱਖ ਕਹਿੰਦਾ ਮੇਰੇ ਕੋਲ ਆਹ ਜਾਇਦਾਦ ਹੈ, ਜਪੋ ਸਤਨਾਮ, ਇਹਦਾ ਕਰਕੇ ਮੈਂ ਹਰ ਖੇਤਰ ਵਿੱਚ ਕਾਮਯਾਬ ਹੁੰਦਾ। ਇੱਕ ਹੋਰ ਗੱਲ ਕਹਿੰਦੇ ਹਾਂ, ਦੁਨੀਆਂ 'ਤੇ ਤਿੰਨ ਚੀਜ਼ਾਂ ਕਰਕੇ ਰਿਸਪੈਕਟ ਦਿੰਦੀ ਹੈ ਦੁਨੀਆ। ਜਿਹਦੇ ਕੋਲ ਜ਼ਿਆਦਾ ਧਨ ਹੋਵੇ ਉਹਨੂੰ ਰਿਸਪੈਕਟ ਮਿਲਦੀ ਹੈ, ਅਮੀਰ ਨੂੰ, ਗਰੀਬ ਨੂੰ ਕੋਈ ਨਹੀਂ ਪੁੱਛਦਾ ਕਿਵੇਂ ਕਰਨੀ। ਜਿਹਦੇ ਕੋਲ ਪਦਵੀ ਹੋਵੇ, ਡੈਜੀਗਨੇਸ਼ਨ ਹੋਵੇ, ਸਟੇਟਸ ਹੋਵੇ, ਰੈਪੂਟੇਸ਼ਨ ਹੋਵੇ, ਉਹਨੂੰ ਦੁਨੀਆ ਪੁੱਛਦੀ ਹੈ, ਆਮ ਵਿਅਕਤੀ ਵੱਲ ਤਾਂ ਦੇਖਦੀ ਨਹੀਂ ਹੈ। ਅਤੇ ਜਾਂ ਫਿਰ ਜਿਹਦੇ ਕੋਲ ਪ੍ਰੋਪਰਟੀ ਜ਼ਿਆਦਾ ਹੋਵੇ। ਪਰ ਸੱਚ ਜਾਣਿਓ, ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੈਸੇਜ ਨੂੰ ਆਪਣੇ ਅੰਦਰ ਵਸਾ ਲਿਆ ਅਤੇ ਅੰਦਰਲੀ ਪ੍ਰੋਪਰਟੀ ਬਣਾ ਲਈ, ਪੇਸ਼ੈਂਸ ਵਾਲੀ, ਨਿਮਰਤਾ ਵਾਲੀ, ਗੁਣਾਂ ਵਾਲੀ, ਅਤੇ ਦੁਨੀਆਂ ਦੇ ਅਮੀਰਾਂ ਤੋਂ ਅਮੀਰ ਵੀ ਰਿਸਪੈਕਟ ਦਿੰਦੇ ਨੇ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਵੱਡੇ ਤੋਂ ਵੱਡੇ ਰੁਤਬਿਆਂ ਵਾਲੇ ਵੀ ਰਿਸਪੈਕਟ ਦਿੰਦੇ ਨੇ। ਸਿੱਖ ਕਹਿੰਦਾ ਆਹ ਮੇਰੇ ਕੋਲ ਜਾਇਦਾਦ ਹੈ। ਦੂਸਰਾ ਤਖਤ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕਿੱਥੇ ਹੈ? ਅਨੰਦਪੁਰ ਸਾਹਿਬ। ਦੋਨੋਂ ਸ਼ਬਦ ਸਾਨੂੰ ਕੁਝ ਸਿਖਾ ਰਹੇ ਨੇ। ਆਨੰਦ, ਪੀਸ ਆਫ ਮਾਇੰਡ, ਖੁਸ਼ੀ। ਇੱਕ ਗਰੀਬ ਦੀਆਂ ਲੋੜਾਂ ਹੋਰ ਨੇ, ਅਮੀਰ ਦੀਆਂ ਲੋੜਾਂ ਹੋਰ ਨੇ। ਮੈਂ ਬੇਨਤੀ ਕਰਾਂ, ਜੇ ਦੋਨਾਂ ਦੀ ਕੋਮਨ ਲੋੜ ਹੈ ਤਾਂ ਪੀਸ ਆਫ ਮਾਇੰਡ ਹੈ। ਮਤ ਸਮਝਿਓ ਅਮੀਰ ਕੋਲ ਪੀਸ ਆਫ ਮਾਇੰਡ ਹੈ, ਗੁਰੂ ਗ੍ਰੰਥ ਸਾਹਿਬ ਜੀ 'ਤੇ ਭਰੋਸਾ ਕਰ ਲੈਣਾ। ਸਤਿਗੁਰਾਂ ਇੱਕ ਸ਼ਬਦ ਵਰਤਿਆ, ਵੱਡੇ ਵੱਡੇ ਜੋ ਦੀਸਾਂ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਫਰਕ ਇਤਨਾ ਹੀ ਹੈ, ਇੱਕ ਗਰੀਬ ਨੂੰ ਖਬਰ ਮਿਲਦੀ ਹੈ ਕਿ ਤੇਰਾ 5,000 ਦਾ ਨੁਕਸਾਨ ਹੋ ਗਿਆ, ਉਹਨੂੰ ਲੱਗਦਾ ਮੇਰਾ ਬਹੁਤ ਵੱਡਾ ਦੁੱਖ ਹੈ। ਇੱਕ ਅਮੀਰ ਨੂੰ ਖਬਰ ਮਿਲਦੀ ਹੈ ਤੇਰਾ 5 ਮਿਲੀਅਨ US ਡਾਲਰ ਦਾ ਨੁਕਸਾਨ ਹੋ ਗਿਆ, ਦੁੱਖ ਉਹਦਾ ਵੀ ਉੱਡਾ ਹੀ ਹੈ। ਪੀਸ ਆਫ ਮਾਇੰਡ ਇੱਕ ਗਰੀਬ ਨੂੰ ਵੀ ਚਾਹੀਦਾ, ਇੱਕ ਅਮੀਰ ਨੂੰ ਵੀ ਚਾਹੀਦਾ ਹੈ। ਗੁਰੂ ਪਿਆਰ ਵਾਲਿਓ, ਸਤਿਗੁਰੂ ਕਹਿੰਦੇ ਉਹ ਆਨੰਦ ਤੈਨੂੰ ਮਿਲ ਸਕਦਾ ਹੈ, ਪਰ ਤੈਨੂੰ ਆਪਣਾ ਸਰੀਰ ਵਰਤਣਾ ਨਹੀਂ ਆਇਆ। ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਦੇਖਣੀ। ਸ਼੍ਰੀ ਆਨੰਦ ਸਾਹਿਬ, ਇੰਝ ਕਹਿ ਲਓ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਬਾਣੀ ਐਸੀ ਹੈ ਜਿਹਦਾ ਹੈਡਿੰਗ ਹੀ ਪੀਸ ਆਫ ਮਾਇੰਡ ਹੈ, ਆਨੰਦ। ਗੁਰੂ ਕਹਿੰਦੇ ਤੂੰ ਕਦੀ ਆਪਣੇ ਸਰੀਰ ਨੂੰ ਪੁੱਛਿਆ? ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋ। ਇਹ ਸਰੀਰਾ ਮੇਰਿਆ, ਇਸ ਜਗ ਮਹਿ ਆਇਕ ਹੈ, ਕਿਆ ਤੁਦ ਕਰਮ ਕਮਾਇਆ? ਤੂੰ ਆਪਣੀ ਜੀਭ ਨੂੰ ਪੁੱਛਿਆ ਕਰ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਆਪਣੇ ਕੰਨਾਂ ਨੂੰ ਪੁੱਛਿਆ ਕਰ, ਇਹ ਸਰਵਣੋ ਮੇਰਿਓ, ਸੱਚਾ ਸੁਣਨਾ ਨੂੰ ਪਠਾਏ। ਆਨੰਦ ਸਾਹਿਬ ਦੀ ਬਾਣੀ ਅੰਦਰ ਗੁਰੂ ਕਹਿੰਦੇ ਤੇਰੇ ਅੰਦਰ ਆਨੰਦ ਬਣ ਸਕਦਾ ਜੇ ਤੈਨੂੰ ਆ ਸਰੀਰ ਵਰਤਣ ਦੀ ਯੋਗਤਾ ਆ ਜਾਵੇ। ਅਤੇ ਸਤਿਗੁਰਾਂ ਨੇ ਇਹ ਯੁਗਤ ਸਿਖਾਉਣ ਵਾਸਤੇ ਇਹ ਸਿਧਾਂਤ ਦੇ ਦਿੱਤਾ। ਇਹ ਸਿੱਖੀ ਦਾ ਅਸੂਲ ਹੈ, ਮੈਂ ਬੇਨਤੀ ਕਰਾਂ, ਇਸਲਾਮ ਦਾ ਨਹੀਂ, ਹਿੰਦੂਆਂ ਦਾ ਨਹੀਂ, ਕ੍ਰਿਸਚੀਅਨਾਂ ਦਾ ਨਹੀਂ, ਬੋਧੀਆਂ ਦਾ ਨਹੀਂ, ਕੇਵਲ ਸਿੱਖਾਂ ਦਾ ਅਸੂਲ ਹੈ ਕਿ ਕੇਸ ਗੁਰੂ ਕੀ ਮੋਹਰ ਹੈ, ਜਪੋ ਸਤਨਾਮ। ਇੱਕ ਮੁਸਲਮਾਨ ਵੀਰ ਇਹਨਾਂ ਕੇਸਾਂ ਨੂੰ ਕੀ ਸਮਝਦੇ ਨੇ, ਇਹ ਟੌਪਿਕ ਉਹਨਾਂ ਦਾ, ਸਾਡਾ ਨਹੀਂ। ਇੱਕ ਹਿੰਦੂ ਵੀਰ ਇਹਨਾਂ ਕੇਸਾਂ ਪ੍ਰਤੀ ਕਿਤਨਾ ਪਿਆਰ ਸਤਿਕਾਰ ਦਿੰਦੇ ਨੇ, ਇਹ ਟੌਪਿਕ ਉਹਨਾਂ ਦਾ, ਸਾਡਾ ਨਹੀਂ। ਪਰ ਸਿੱਖ ਕੇਸਾਂ ਨੂੰ ਗੁਰੂ ਕੀ ਮੋਹਰ ਸਮਝਦੇ ਨੇ, ਅਤੇ ਮੋਹਰ ਲੱਗਣ ਦੇ ਅਰਥ ਨੇ ਕਿ ਮੇਰੇ 'ਤੇ ਗੁਰੂ ਦੀ ਸਟੈਂਪ ਲੱਗੀ ਹੋਈ ਹੈ, ਮੈਂ ਇੱਕ ਆਈਡੀਅਲ ਜੀਵਨ ਜਿਉਣਾ ਹੈ, ਮੈਂ ਇੱਕ ਰੋਲ ਮਾਡਲ ਜੀਵਨ ਜਿਉਣਾ ਹੈ। ਕੋਈ ਮਨੁੱਖ ਕਿਸੇ ਨੂੰ ਕੌੜੇ ਬਚਨ ਕਹਿ ਦੇਵੇ ਅਤੇ ਉਹ ਉਹਦਾ ਟੈਂਪਰ ਲੂਜ਼ ਹੋ ਜਾਂਦਾ ਹੈ, ਉਹ ਅੱਗੋਂ ਅੱਗ ਨਾਲ ਭਰ ਜਾਂਦਾ ਹੈ, ਇਹ ਤਾਂ ਹਰ ਕੋਈ ਕਰਦਾ ਹੈ। ਮੈਂ ਤਾਂ ਉਹ ਜੀਵਨ ਜਿਉਣਾ ਜਿਹੜਾ ਜੀਵਨ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲਾ ਸਭ ਕੁਛ ਪਾਏ। ਆਹ ਮੈਸੇਜ ਹੈ ਕੇਸਾਂ ਦਾ, ਇਹ ਗੱਲ ਵੱਖਰੀ ਹੈ। ਅੱਜ ਕੇਸਾਂ ਦਾ ਸਤਿਕਾਰ ਵੀ ਘਟਦਾ ਜਾ ਰਿਹਾ ਅਤੇ ਅੱਜ ਕੇਸਾਂ ਦਾ ਮੈਸੇਜ ਵੀ ਗੁਆਚਦਾ ਜਾ ਰਿਹਾ। ਕਿਸੇ ਬੁਰੇ ਦਾ ਭਲਾ ਕਰਨ ਦੀ ਬਾਤ ਤਾਂ ਵੱਖਰੀ ਹੈ, ਅੱਜ ਭਰਾ ਭਰਾ ਦੀ ਗੱਲ ਨਹੀਂ ਸਹਾਰ ਰਿਹਾ ਜਪੋ ਸਤਨਾਮ। ਆਹ ਘਰਾਂ ਦੀ ਡਰਾਬੈਕ ਹੈ। ਇੱਕ ਭਰਾ ਦੂਸਰੇ ਭਰਾ ਦੀ ਗੱਲ ਕੀ ਸਹਾਰੇਗਾ? ਅੱਜ ਜਨਮ ਦੇਣ ਵਾਲੇ ਬੱਚੇ ਮਾਪਿਆਂ ਦੀ ਗੱਲ ਨਹੀਂ ਸਹਾਰ ਰਹੇ, ਅੱਜ ਮਾਪੇ ਬੱਚਿਆਂ ਦੀ ਗੱਲ ਨਹੀਂ ਸਹਾਰ ਰਹੇ। ਵਿਰਸਾ ਗੁਆਚ ਗਿਆ। ਅੱਜ ਟੀਚਰ ਦਾ ਕੌੜਾ ਬੋਲ ਬੱਚੇ ਨਹੀਂ ਸਹਾਰ ਸਕਦੇ। ਕੌਣ ਵੱਡਾ ਕੌਣ ਛੋਟਾ, ਇਹ ਤਾਂ ਗੱਲਾਂ ਹੀ ਨਿਕਲ ਗਈਆਂ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਆਈਡੀਅਲ ਜੀਵਨ, ਇੱਕ ਰੋਲ ਮਾਡਲ ਜੀਵਨ ਜਿਹੜਾ ਓਨਲੀ ਡੈਡੀਕੇਟਡ ਟੂ ਗੁਰਮਤਿ, ਗੁਰਮਤ ਨੂੰ ਸਮਰਪਿਤ ਜੀਵਨ। ਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ, ਉਸ ਜੀਵਨ ਦੇ ਅੰਦਰ ਆਨੰਦ ਹੋਏਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ। ਸਿੱਖ ਅਰਦਾਸ ਵਿੱਚ ਪਤਾ ਕੀ ਕਹਿੰਦਾ ਹੈ? ਕਹਿੰਦਾ ਦੁਨੀਆ ਸੁਖੀ ਹੋਣਾ ਚਾਹੁੰਦੀ ਜੇ, ਦੁਨੀਆ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੀ ਜੇ, ਮੇਰੇ ਕੋਲ ਆ ਬਹੁਤ ਵੱਡੀ ਪ੍ਰਾਪਰਟੀ ਹੈ। ਉਹ ਪ੍ਰਾਪਰਟੀ ਕਿਹੜੀ ਹੈ? ਉਹ ਹੈ ਸ਼੍ਰੀ ਕੇਸਗੜ੍ਹ ਸਾਹਿਬ ਜੀ ਦਾ ਮੈਸੇਜ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰਾ ਜੀਵਨ ਦੁਨੀਆ ਨਾਲੋਂ ਨਿਆਰਾ, ਇਹ ਗੱਲ ਵੱਖਰੀ ਹੈ। ਅਰਦਾਸ ਕੀਤੀ ਹੈ, ਅਰਦਾਸ ਬੋਲੀ ਹੈ, ਅਰਦਾਸ ਸੁਣੀ ਹੈ, ਬਾਤ ਤਾਂ ਤਦ ਬਣੇਗੀ ਜੇ ਸਮਝੀ ਹੈ ਜਪੋ ਸਤਨਾਮ। ਖੁੱਲ੍ਹੀ ਵਿਚਾਰ ਕਿਤੇ ਫਿਰ ਕਰ ਲਵਾਂਗੇ, ਮੈਂ ਸੰਖੇਪ ਮਾਤਰ ਕਹਿ ਦਿਆਂ। ਇੱਕ ਪੰਕਤੀ ਆਉਂਦੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹ ਨਾ ਨਿਰਮਲ ਕਰਨੀ। ਚਾਰ ਵੀਕਨੈਸ ਦੱਸੀਆਂ ਨੇ ਇਸ ਵਿੱਚ, ਮੇਰੇ ਕੋਲ ਗਿਆਨ ਨਹੀਂ। ਬਾਣੀ ਪੜ੍ਹ ਰਿਹਾ, ਬਾਣੀ ਸੁਣ ਰਿਹਾ, ਅਰਦਾਸ ਕਰ ਰਿਹਾ, ਅਰਦਾਸ ਸੁਣ ਰਿਹਾ, ਅੰਡਰਸਟੈਂਡਿੰਗ ਨਹੀਂ ਹੈ, ਅੰਡਰਸਟੈਂਡਿੰਗ ਨਹੀਂ ਹੈ, ਗਿਆਨ ਨਹੀਂ ਹੈ, ਪਹਿਲੀ ਵੀਕਨੈਸ। ਗਿਆਨ ਤੋਂ ਬਾਅਦ ਦੂਸਰਾ ਸ਼ਬਦ ਆਇਆ ਧਿਆਨ। ਜਿਤਨਾ ਚਿਰ ਅੰਡਰਸਟੈਂਡਿੰਗ ਨਹੀਂ ਹੈ, ਉਤਨਾ ਚਿਰ ਮਨ ਅਟਰੈਕਟ ਹੋ ਜਾਏਗਾ, ਮਨ ਇੰਪ੍ਰੈਸ ਹੋ ਜਾਏਗਾ, ਫੋਕਸ ਹੋ ਜਾਏਗਾ, ਹੋ ਹੀ ਨਹੀਂ ਸਕਦਾ। ਜਿਤਨੀ ਕੁ ਬਾਤ ਸਮਝਾਂਗੇ ਨਾ, ਉਸ ਵਿੱਚੋਂ ਕੁਝ ਗੱਲਾਂ ਐਸੀਆਂ ਹੋਣਗੀਆਂ ਜਿਹੜੀਆਂ ਅਟਰੈਕਟ ਹੋ ਜਾਣਗੀਆਂ, ਮਨ ਖਿੱਚਿਆ ਜਾਏਗਾ। ਮੈਨੂੰ ਅਤਿਅੰਤ ਖੁਸ਼ੀ ਹੋਈ ਕਿ ਸੰਗਤ ਵਿੱਚੋਂ ਬਹੁਤ ਸਾਰੇ ਪ੍ਰਾਣੀ ਕਾਪੀ ਪੈੱਨ ਲੈ ਕੇ ਬੈਠਦੇ ਨੇ। ਮੈਂ ਤਾਂ ਬੇਨਤੀ ਕਰਾਂ, ਹਰ ਵਿਅਕਤੀ ਕਾਪੀ ਪੈੱਨ ਲੈ ਕੇ ਬੈਠਿਆ ਕਰੋ ਪਿਆਰਿਓ। ਮੇਰਾ ਸੀਸ ਚੁੱਕਦਾ ਇਸ ਬੱਚੇ ਦੇ ਅੱਗੇ। ਸਤਿਗੁਰੂ ਕਿਰਪਾ ਕਰ, ਇਸ ਬੱਚੇ ਨੂੰ ਬਹੁਤ ਵੱਡੀਆਂ ਖੁਸ਼ੀਆਂ ਦੇਣ, ਇਹਦੇ ਮਾਪੇ ਵਡਭਾਗੀ ਨੇ। ਜਦੋਂ ਬੱਚਾ ਕਾਪੀ ਪੈੱਨ ਲੈ ਕੇ ਬੈਠੇਗਾ, ਇਹ ਉਹੀ ਨੋਟਸ ਲਿਖੇਗਾ ਜਿਹੜੀ ਚੀਜ਼ ਇਹਨੂੰ ਅਟਰੈਕਟ ਕਰ ਗਈ। ਜਿਹੜੀ ਅਟਰੈਕਟ ਕਰ ਗਈ ਉਹ ਧਿਆਨ ਹੈ, ਜਪੋ ਸਤਨਾਮ ਸ਼੍ਰੀ ਵਾਹਿ। ਇਹ ਗੱਲ ਹੋਰ ਨੋਟ ਕਰ ਲਿਓ, ਤੁਸੀਂ ਇਹਦਾ ਐਕਸਪੈਰੀਮੈਂਟ ਕਰਕੇ ਦੇਖ ਲੈਣਾ। ਘਰ ਜਾ ਕੇ ਕਥਾ ਭੁੱਲ ਜਾਂਦੀ ਜੇ, ਘਰ ਦੀ ਬਾਤ ਵੱਖਰੀ ਹੈ, ਜੁੱਤੀ ਪਾਉਂਦੇ ਹੀ ਭੁੱਲ ਜਾਂਦੀ ਹੈ, ਲੰਗਰ ਛਕਦੇ ਹੀ ਭੁੱਲ ਜਾਂਦੀ ਹੈ, ਲੰਗਰ ਵਿੱਚ ਮਿਰਚਾਂ ਘੱਟ ਵੱਧ ਪੈ ਜਾਣ ਕਦੀ ਨਹੀਂ ਭੁੱਲਦਾ, ਪਰ ਕਥਾ ਭੁੱਲ ਜਾਂਦੀ ਹੈ। ਕੱਲ੍ਹ ਆਏ ਸੀ ਹੁਕਮਨਾਮਾ ਕਿਹੜਾ ਸੀ, ਯਾਦ ਕਰਕੇ ਦੇਖੋ ਗੁਰੂ ਦਾ ਹੁਕਮਨਾਮਾ ਕਿਹੜਾ ਸੀ। ਹੁਕਮਨਾਮੇ ਦੀ ਗੱਲ ਛੱਡੋ, ਕਿਹੜੇ ਗੁਰੂ ਦਾ ਹੁਕਮਨਾਮਾ ਸੀ ਉਹ ਵੀ ਭੁੱਲ ਗਏ ਹੋਵਾਂਗੇ। ਨੋਟਸ ਬਣਾਉਣ ਦੇ ਨਾਲ ਉਹ ਚੀਜ਼ ਸੰਭਾਲੀ ਗਈ, ਕਿਹੜੀ? ਜਿਹੜੀ ਅਟਰੈਕਟ ਕੀਤੀ ਸੀ, ਜਿਹੜੀ ਇੰਪ੍ਰੈਸ ਕੀਤਾ ਸੀ, ਜਿਸਨੇ ਜਿੱਦਣ ਮਨ ਅਟਰੈਕਟ ਹੋਇਆ ਸੀ, ਗਿਆਨ ਤੋਂ ਧਿਆਨ 'ਤੇ ਪਹੁੰਚਿਆ ਸੀ, ਅਤੇ ਜਿਹੜੀ ਚੀਜ਼ ਮਨ ਨੂੰ ਭਾ ਗਈ, ਫਿਰ ਉਹਨੂੰ ਯਾਰ ਵਾਰ ਵਾਰ ਫੋਕਸ ਕੀਤੇ ਆ, ਔਰ ਐਫਰਟਸ ਬਣਦੇ ਨੇ, ਕਰਮ ਬਣਦੇ ਨੇ, ਡੀਡਸ ਬਣਦੇ ਨੇ। ਗੁਰੂ ਕਹਿੰਦੇ ਸੁਣ ਰਿਹਾ ਇਹਨੂੰ ਅੰਡਰਸਟੈਂਡਿੰਗ ਨਹੀਂ, ਗਿਆਨ ਹੀ ਨਹੀਂ। ਗਿਆਨ ਨਾ ਹੋਣ ਕਰਕੇ ਮੇਰਾ ਧਿਆਨ ਹੀ ਨਹੀਂ ਜੁੜ ਰਿਹਾ, ਮੈਨੂੰ ਕੋਈ ਗੱਲ ਚੰਗੀ ਨਹੀਂ ਲੱਗ ਰਹੀ। ਚੰਗੀ ਨਾ ਲੱਗਣ ਕਰਕੇ ਮੇਰੇ ਕਰਮਾਂ ਵਿੱਚ ਨਹੀਂ ਆ ਗੁਰਮਤ, ਕਰਮਾਂ ਵਿੱਚ ਨਾ ਹੋਣ ਕਰਕੇ ਨਾ ਹੈ ਨਾ ਨਿਰਮਲ ਕਰਨੀ, ਅਤੇ ਮੇਰੀ ਕਰਨੀ ਨਿਰਮਲ ਨਹੀਂ ਹੈ। ਮੇਰੇ ਅੰਦਰ ਪੇਸ਼ੈਂਸ ਦੀ ਬਜਾਏ ਐਂਗਰ ਹੈ, ਮੇਰੇ ਅੰਦਰ ਕੰਟੈਂਟਮੈਂਟ ਦੀ ਬਜਾਏ ਗਰੀਡਨੈਸ ਹੈ, ਹਮੈਲਟੀ ਦੀ ਬਜਾਏ ਈਗੋ ਹੈ। ਅਤੇ ਨਿਰਮਲ ਨਾ ਕਰਨੀ ਹੋਣ ਕਰਕੇ ਮੈਨੂੰ ਲੋੜ ਕਿਸ ਗੱਲ ਦੀ ਹੈ? ਪੰਕਤੀ ਪੜ੍ਹ ਕੇ ਦੇਖੋ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹੈ ਨਾ ਨਿਰਮਲ ਕਰਨੀ। ਸਾਧ ਸੰਗਤ ਕਹਿ ਅੰਚਲ ਲਾਵੋ, ਬੇਖਮ ਨਦੀ ਜਾਏ ਚਰਨ ਤਰਨੀ। ਆਹ ਸੰਗਤ ਦੇ ਮੈਨੂੰ ਲੜ ਲਾ ਲਓ, ਜਪੋ ਸਤਨਾਮ। ਆਹ ਕਾਰਨ ਹੈ, ਸੰਗਤ ਵਿੱਚ ਆਉਣ ਦਾ ਮੋਟਿਵ ਹੈ। ਜਦੋਂ ਅਸੀਂ ਪੁੱਤਰ ਮੰਗਿਆ, ਜਦੋਂ ਅਸੀਂ ਬਿਜਨਸ ਮੰਗਿਆ, ਜਦੋਂ ਅਸੀਂ ਜੋਬ ਮੰਗੀ, ਗੁਰੂ ਤੋਂ ਬਹੁਤ ਕੁਛ ਮੰਗਿਆ ਹੋਏਗਾ, ਯਾਦ ਕਰਕੇ ਦੇਖੋ। ਆਉਂਦੀ ਜ਼ਿੰਦਗੀ ਵੀ ਮੰਗਾਂਗੇ, ਪਰ ਮੰਗਣ ਤੋਂ ਪਹਿਲਾਂ ਅਰਦਾਸ ਕਰਨ ਵੇਲੇ ਭਾਈ ਸਾਹਿਬ ਨੇ ਸੰਗਤ ਨੂੰ ਕਿਹਾ ਸੀ, ਪੰਜਾਂ ਤਖਤਾਂ ਦਾ ਧਿਆਨ ਧਰ ਕੇ ਬੋਲੋ ਜੀ। ਸੰਗਤ ਨੇ ਵਾਹਿਗੁਰੂ ਬੋਲਿਆ ਸੀ, ਸਾਡੀ ਅਰਦਾਸ ਪ੍ਰਵਾਨ ਹੋਈ ਸੀ। ਪਰ ਇਹ ਅਹਿਸਾਨ ਕਦੀ ਨਾ ਭੁੱਲੀਏ, ਸੰਗਤ ਨੇ ਵਾਹਿਗੁਰੂ ਕਿਉਂ ਬੋਲਿਆ ਸੀ? ਕਿਉਂਕਿ ਪੰਜਾਂ ਤਖਤਾਂ ਦਾ ਧਿਆਨ ਧਰਿਆ ਸੀ। ਜਪੋ ਸਤਨਾਮ। ਮੈਂ ਬੇਨਤੀ ਕਰਾਂ, ਬਹੁਤਾਤ 99% ਵਾਹਿਗੁਰੂ ਬੋਲ ਜਾਂਦੇ ਨੇ, ਤਖਤਾਂ ਵੱਲ ਧਿਆਨ ਨਹੀਂ ਧਰਦੇ। ਕੋਈ ਇੱਕ ਅੱਧ ਰੂਹ ਅਰਦਾਸ ਵਿੱਚ ਖੜੀ ਤਖਤਾਂ ਵੱਲ ਧਿਆਨ ਧਰ ਜਾਂਦੀ ਹੈ, ਔਰ ਉਹਦੇ ਧਿਆਨ ਕਰਕੇ ਸਾਡੀ ਅਰਦਾਸ ਸੰਪੂਰਨ ਹੋ ਜਾਂਦੀ ਹੈ, ਪਰ ਸਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ। ਉਹ ਧਿਆਨ ਪੰਜਾਂ ਤਖਤਾਂ ਵੱਲ ਕੀ ਹੈ ਕਿ ਮੇਰੇ ਕੋਲ ਆ ਪ੍ਰੋਪਰਟੀ ਹੈ, ਮੇਰੀ ਜ਼ਿੰਦਗੀ ਦਾ ਆਨੰਦ ਇੱਥੇ ਖਲੋਤਾ ਹੈ। ਇਸ ਰਿਲਾਈਜੇਸ਼ਨ ਵਿੱਚ ਕੇਸ ਗੁਰੂ ਕੀ ਮੋਹਰ ਹੈ, ਅਤੇ ਮੇਰਾ ਜੀਵਨ ਦੁਨੀਆ 'ਤੇ ਇੱਕ ਰੋਲ ਮਾਡਲ ਹੈ। ਤੀਸਰਾ ਤਖਤ, ਅਸੀਂ ਕਹਿੰਦੇ ਹਾਂ ਤਖਤ ਸ਼੍ਰੀ ਪਟਨਾ ਸਾਹਿਬ, ਪਰ ਇਹਦਾ ਪੂਰਾ ਨਾਮ ਹੈ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਸ ਵਿੱਚ ਦੋ ਪੰਕਤੀਆਂ ਹਰਿਮੰਦਰ ਦੀ ਡੈਫੀਨੇਸ਼ਨ ਦੇ ਰਹੀਆਂ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਰਿਮੰਦਰ ਇਹ ਸਰੀਰ ਹੈ। ਪਿਆਰਿਓ, ਆਹ ਸਰੀਰ ਹਰੀ ਦਾ ਮੰਦਰ ਹੈ, ਕਿਉਂਕਿ ਸਰੀਰ ਅੰਦਰ ਹਰੀ ਰਹਿੰਦਾ ਹੈ। ਜਿਸ ਦਿਨ ਸਰੀਰ 'ਚੋਂ ਹਰੀ ਨਿਕਲ ਗਿਆ ਨਾ, ਹੁਣ ਕਦੀ ਨੋਟ ਕਰਕੇ ਦੇਖਿਓ, ਜਿਤਨਾ ਚਿਰ ਸਰੀਰ ਦੇ ਅੰਦਰ ਹਰੀ ਹੈ, ਉਤਨਾ ਚਿਰ ਚੰਗੇ ਚੰਗੇ ਪਿੱਲੋ ਬੈੱਡ ਦੇ ਉੱਪਰ, ਚੰਗੀਆਂ ਚੰਗੀਆਂ ਚਾਦਰਾਂ ਵਿਛਾਈਆਂ ਜਾਂਦੀਆਂ ਨੇ। ਜਦ ਹਰੀ ਨਿਕਲ ਜਾਂਦਾ ਹੈ, ਫਿਰ ਲੱਕੜਾਂ ਵੀ ਇੱਧਰ ਉੱਧਰ ਰੱਖ ਕੇ ਉਹਦੇ ਉੱਤੇ ਹੀ ਰੱਖ ਦਿੱਤਾ ਜਾਂਦਾ। ਮੈਂ ਤਾਂ ਕੀ ਦੇਖਿਆ, ਲੱਕੜਾਂ ਵੀ ਸਿੱਧੀਆਂ ਹਨ ਭਾਵੇਂ ਨਹੀਂ ਆ, ਕੋਈ ਗੱਲ ਨਹੀਂ, ਹੁਣ ਜਿਹੋ ਜਿਹੀਆਂ ਮਰਜ਼ੀ ਲੱਕੜਾਂ ਹੋਣ ਉਹਦੇ ਉੱਤੇ ਰੱਖ ਦਿਓ। ਆਹਾ, ਜਦ ਇਹਦੇ ਅੰਦਰ ਹਰੀ ਸੀ, ਕੀਮਤੀ ਕੀਮਤੀ ਕੱਪੜੇ ਪਾਏ ਜਾਂਦੇ ਸੀ, ਇਹਦੇ ਕੱਪੜੇ ਪ੍ਰੈਸ ਕਰਕੇ ਧੋ ਕੇ ਫਿਰ ਪਾਏ ਜਾਂਦੇ ਸੀ, ਜਦੋਂ ਅੰਦਰੋਂ ਹਰੀ ਨਿਕਲ ਗਿਆ, ਇਹਦੇ ਉੱਪਰ ਕੱਪੜੇ 'ਤੇ ਪਾ ਦਿੱਤੇ ਗਏ ਨੇ, ਲੱਕੜਾਂ 'ਤੇ ਰੱਖ ਕੇ ਲਾਹ ਲਏ ਗਏ ਨੇ। ਜਪੋ ਸਤਨਾਮ। ਇੱਕ ਹੋਰ ਗੱਲ ਨੋਟ ਕਰ ਲੈਣੀ, ਉਹ ਕੱਪੜੇ ਜਿਹੜੇ ਮ੍ਰਿਤਕ ਡੈੱਡ ਬਾਡੀ ਦੇ ਉੱਪਰ ਰੱਖੇ ਗਏ ਸਨ, ਉਹ ਕੱਪੜੇ ਕਿਸੇ ਨੂੰ ਦੇਣ ਲੱਗੋ ਤਾਂ ਉਹ ਲੈਂਦਾ ਨਹੀਂ ਆ। ਜਪੋ ਸਤਨਾਮ। ਡਰਦਾ ਏ, ਮੈਂ ਨਹੀਂ ਲੈਂਦਾ ਏ, ਉਹ ਗਰੀਬ ਵਿਚਾਰਾ ਲੈ ਜਾਂਦਾ ਏ, ਗਰੀਬ ਨੂੰ ਦੇ ਦਿੰਦੇ ਨੇ। ਪਰਿਵਾਰ ਬੜੇ ਚਾਓ ਵਿੱਚ ਕੀਮਤੀ ਦੁਸ਼ਾਲਾ ਪਾਉਂਦਾ, ਉੱਤੇ ਪਤਾ ਨਹੀਂ ਕਿਉਂ ਉੱਥੇ ਲਾਹ ਲੈਂਦਾ ਹੈ, ਆਪਣੇ ਘਰ ਨਹੀਂ ਲਿਆਉਂਦਾ। ਪਤਾ ਕਿਉਂ? ਕਿਉਂਕਿ ਜਿਹੜਾ ਡੈੱਡ ਬਾਡੀ ਦੇ ਉੱਪਰ ਕੱਪੜਾ ਪਾਇਆ ਗਿਆ ਸੀ, ਉਸ ਬਾਡੀ ਦੇ ਅੰਦਰ ਹਰੀ ਨਹੀਂ ਸੀ। ਜਪੋ ਸਤਨਾਮ। ਇਹ ਕੇਵਲ ਮੰਦਰ ਸੀ ਔਰ ਸੁੰਨਾ ਮੰਦਰ ਸੀ, ਸੁੰਨੇ ਮੰਦਰ ਦੇ ਕੱਪੜਿਆਂ ਨੂੰ ਕੌਣ ਘਰ ਵਿੱਚ ਲੈ ਕੇ ਆਏਗਾ? ਗੁਰੂ ਕਹਿੰਦੇ ਨੇ ਤੇਰਾ ਇਹ ਸਰੀਰ ਹਰੀ ਦਾ ਮੰਦਰ ਹੈ, ਪਰ ਤੂੰ ਹਰੀ ਦੇ ਮੰਦਰ ਵਿੱਚ ਰਹਿੰਦਾ ਹੀ ਨਹੀਂ, ਤੈਨੂੰ ਰਿਲਾਈਜੇਸ਼ਨ ਹੀ ਨਹੀਂ ਹੈ। ਦੂਸਰੀ ਪੰਕਤੀ ਇਸੇ ਸ਼ਲੋਕ ਅੰਦਰ ਇਹ ਆਈ ਹੈ, ਹਰਿਮੰਦਰ ਇਹ ਜਗਤ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਰੀਰ ਨੂੰ ਹਰੀ ਦਾ ਮੰਦਰ ਸਮਝਣਾ, ਸੰਸਾਰ ਨੂੰ ਹਰੀ ਦਾ ਮੰਦਰ ਸਮਝਣਾ, ਆਪਣੇ ਅੰਦਰ ਥੋਟ ਅਤੇ ਨੇਚਰ ਉਹ ਬਣਾ ਕੇ ਰੱਖਣੀ ਜਿਹੜੀ ਅੰਦਰ ਬੈਠੇ ਹੋਏ ਹਰੀ ਨੂੰ ਚੰਗੀ ਲੱਗਦੀ ਹੈ, ਸੰਸਾਰ ਵਿੱਚ ਬਿਹੇਵੀਅਰ ਉਹ ਰੱਖਣਾ ਜਿਹੜਾ ਇਹ ਸੰਸਾਰ ਨੂੰ ਬਣਾਉਣ ਵਾਲੇ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਜਿਸ ਮਨੁੱਖ ਦੀ ਥੌਟ, ਨੇਚਰ, ਬਿਹੇਵੀਅਰ, ਕਰਮ ਚਾਰ ਚੀਜ਼ਾਂ ਹਰੀ ਨੂੰ ਚੰਗੀਆਂ ਲੱਗਣ ਲੱਗ ਪਈਆਂ, ਉਹਦੇ ਕੋਲ ਪ੍ਰੋਪਰਟੀ ਹਰ ਖੇਤਰ ਵਿੱਚ ਉਹਦੀ ਤਰੱਕੀ ਕਰਾਏਗੀ। ਸਿੱਖ ਕਹਿੰਦਾ ਆਹ ਮੇਰੇ ਕੋਲ ਤੀਸਰੀ ਪ੍ਰੋਪਰਟੀ ਹੈ। ਚੌਥੀ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਰੱਬ ਤਾਂ ਹਰ ਇੱਕ ਦੇ ਅੰਦਰ ਹੈ। ਮੈਂ ਬੇਨਤੀ ਕਰਾਂ, ਰੱਬ ਕੋਲ ਕੋਈ ਬਿਰਲਾ ਹੀ ਰਹਿੰਦਾ ਹੈ। ਇੰਝ ਕਹਿ ਲਓ ਬਜ਼ੁਰਗ ਤਾਂ ਹਰ ਇੱਕ ਦੇ ਘਰ ਵਿੱਚ ਨੇ, ਪਰ ਬਜ਼ੁਰਗਾਂ ਨੂੰ ਸਤਿਕਾਰ ਕੋਈ ਬਿਰਲਾ ਹੀ ਦਿੰਦਾ ਹੈ। ਜਿਸ ਘਰ ਵਿੱਚ ਬਜ਼ੁਰਗਾਂ ਨੂੰ ਸਤਿਕਾਰ ਨਹੀਂ, ਉਹ ਘਰ ਨਰਕ ਬਣ ਜਾਂਦਾ ਹੈ। ਉਸ ਘਰ ਵਿੱਚ ਕਦੀ ਵੀ ਵਿਰਾਸਤ ਨਹੀਂ ਹੁੰਦੀ, ਵਾਹਿਗੁਰੂ ਵਿਰਸਾ ਨਹੀਂ ਹੁੰਦਾ। ਉਸ ਘਰ ਵਿੱਚ ਕਦੀ ਵੀ ਆਪਣਾ ਕਲਚਰ ਨਹੀਂ ਹੁੰਦਾ, ਨੋਟ ਕਰ ਲਿਓ। ਕਿਉਂਕਿ ਜਿਸ ਘਰ ਵਿੱਚ ਬਜ਼ੁਰਗਾਂ ਨੂੰ ਸਤਿਕਾਰ ਨਹੀਂ, ਉਸ ਘਰ ਦੇ ਬਜ਼ੁਰਗ ਦੁਖੀ ਨੇ। ਜਿਹੜਾ ਮਨੁੱਖ ਆਪਣੇ ਦਾਦਾ ਦਾਦੀ ਨੂੰ ਦੁਖੀ ਕਰਦਾ ਹੈ, ਉਹ ਸੁਖੀ ਬਸੇਗਾ? ਜਿਹੜਾ ਆਪਣੇ ਮਾਪਿਆਂ ਨੂੰ ਦੁਖੀ ਕਰਦਾ, ਉਹ ਸੁਖੀ ਕਿਵੇਂ ਬਸ ਸਕਦਾ ਹੈ? ਕਿਤਨੀ ਕਮਾਲ ਦੀ ਬਾਤ ਸਿੱਖ ਸਿੱਖਦਾ ਹੈ। ਸਿੱਖ ਕਹਿੰਦਾ ਮੇਰੇ ਅੰਦਰ ਰੱਬ ਰਹਿੰਦਾ ਹੈ, ਮੈਂ ਮਨ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਵਿਚਰਨ ਵਾਲਾ ਹਾਂ। ਮੈਂ ਅੰਦਰ ਬੈਠੇ ਹੋਏ ਪਿਤਾ ਪ੍ਰਭੂ ਦੀ ਯਾਦ ਵਿੱਚ ਵਿਚਰਦਾ, ਘਰ ਵਿੱਚ ਬੈਠੇ ਹੋਏ ਮਾਪਿਆਂ ਦੀ ਯਾਦ ਵਿੱਚ ਵਿਚਰਦਾ। ਜਿਹੜਾ ਅੰਦਰ ਬੈਠੇ ਹੋਏ ਰੱਬ ਦਾ ਭੈ ਖਾਂਦਾ ਹੈ, ਆਪਣੇ ਮਾਪਿਆਂ ਦੇ ਭੈ ਵਿੱਚ ਵਿਚਰਦਾ ਹੈ, ਉਹਦਾ ਜੀਵਨ ਰੋਲ ਮਾਡਲ ਹੁੰਦਾ ਹੈ। ਚੌਥੀ ਤਰੱਕੀ ਸਿੱਖ ਕਹਿੰਦਾ ਆ ਹੈ। ਪੰਜਵਾਂ, ਤਖ਼ਤ ਸ਼੍ਰੀ ਦਮਦਮਾ ਸਾਹਿਬ ਸਾਡੇ ਮਨ ਨੂੰ ਕਿਤੇ ਟਿਕਾਣਾ ਹੀ ਨਹੀਂ। ਇਹਨੇ ਐਂਗਰੀ ਹੋ ਕੇ ਦੇਖ ਲਿਆ, ਇਹ ਮਨ ਸ਼ਾਂਤ ਨਹੀਂ ਹੋਇਆ। ਮਨ ਨੇ ਹਉਮੈ ਵਿੱਚ ਆ ਕੇ ਦੇਖ ਲਿਆ, ਸ਼ਾਂਤ ਨਹੀਂ ਹੋਇਆ, ਇਹਨੂੰ ਟਿਕਾਣਾ ਨਹੀਂ ਲੱਭਿਆ। ਦਮ ਕਹਿੰਦੇ ਨੇ ਰੈਸਟ ਕਰਨੀ। ਜਿਤਨਾ ਚਿਰ ਕੰਸਨਟ੍ਰੇਸ਼ਨ ਅਤੇ ਪੇਸ਼ੈਂਸ ਦੋ ਚੀਜ਼ਾਂ ਨਹੀਂ ਆਉਣਗੀਆਂ, ਟੋਲਰੈਂਸ ਅਤੇ ਕੰਸਨਟ੍ਰੇਸ਼ਨ, ਨਾ ਇਹ ਸਟੂਡੈਂਟ ਲਾਈਫ ਵਿੱਚ ਕਾਮਯਾਬ ਹੋਵੇ, ਨਾ ਬਿਜ਼ਨਸ ਵਿੱਚ ਕਾਮਯਾਬ ਹੋਵੇ, ਨਾ ਜੋਬ ਵਿੱਚ ਕਾਮਯਾਬ ਹੋਵੇ, ਨਾ ਸੋਸ਼ਲ ਲਾਈਫ ਵਿੱਚ ਕਾਮਯਾਬ ਹੋਵੇ। ਅਤੇ ਸਿੱਖ ਕਹਿੰਦਾ ਮੇਰੇ ਪਿਤਾ ਗੁਰੂ ਦੀ ਦਿੱਤੀ ਹੋਈ ਸਭ ਤੋਂ ਵੱਡੀ ਜਾਇਦਾਦ ਤਖ਼ਤ ਸ਼੍ਰੀ ਦਮਦਮਾ ਸਾਹਿਬ। ਦਮਦਮਾ ਦੇ ਅਰਥ ਨੇ ਮਨ ਨੂੰ ਕੰਸਨਟ੍ਰੇਟ ਕਰਨਾ। ਬਿਜ਼ਨਸ ਨੂੰ ਗੁਰੂ ਦੀ ਦਾਤ ਸਮਝ ਕੇ ਜ਼ਿੰਮੇਵਾਰੀ ਨਿਭਾਉਣੀ, ਨੌਕਰੀ ਨੂੰ ਗੁਰੂ ਦਾ ਰਿਜ਼ਕ ਸਮਝ ਕੇ ਜ਼ਿੰਮੇਵਾਰੀ ਨਿਭਾਉਣੀ, ਪਰਿਵਾਰ ਨੂੰ ਗੁਰੂ ਦੀ ਦਿੱਤੀ ਜ਼ਿੰਮੇਵਾਰੀ ਦਾਤਾਂ ਸਮਝ ਕੇ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ। ਸਮਝ ਲਿਓ ਇਹਨੂੰ ਕੰਸਨਟ੍ਰੇਸ਼ਨ ਮਿਲ ਗਈ, ਇੱਕ ਟਿਕਾਣਾ ਮਿਲ ਗਿਆ। ਅਤੇ ਟਿਕਾਣਾ ਮਿਲਣ ਕਰਕੇ ਦੁਖੀ ਨਹੀਂ ਹੋਏਗਾ, ਮੈਂ ਤਾਂ ਜ਼ਿੰਮੇਵਾਰੀ ਨਿਭਾ ਰਿਹਾ। ਸੁੱਖ ਦੁੱਖ ਤਾਂ ਰੱਬ ਦੇ ਹੱਥ ਵਿੱਚ ਨੇ, ਫਿਰ ਗੁਰੂ ਵੀ ਉਹ ਖੁਸ਼ੀਆਂ ਦਿੰਦੇ ਨੇ ਜਿਹੜੀਆਂ ਦੁਨੀਆਂ ਦੇ ਕੋਲ ਨਹੀਂ ਹੁੰਦੀਆਂ। ਪਹਿਲੇ ਤਿੰਨ ਪੈਰਾਗ੍ਰਾਫਸ ਦੇ ਅੰਦਰ ਸਿੱਖ ਯਾਦ ਕਰਦਾ ਹੈ ਮੈਂ 10 ਗੁਰੂਆਂ ਦੇ ਖਾਨਦਾਨ ਵਿੱਚੋਂ ਹਾਂ, 5 ਪਿਆਰਿਆਂ 4 ਸਾਹਿਬਜ਼ਾਦਿਆਂ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਹਾਂ। ਚੌਥੇ ਪੈਰਾਗ੍ਰਾਫ ਵਿੱਚ ਯਾਦ ਕਰਦਾ ਹੈ ਕਿ ਹਰ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਅਤੇ 5 ਤਖ਼ਤ ਮੇਰੇ ਲਈ ਮੈਸੇਜ ਦੇ ਰਹੇ ਨੇ, ਇਹ ਮੇਰੀ ਬਹੁਤ ਵੱਡੀ ਇੱਕ ਪ੍ਰੋਪਰਟੀ ਹੈ ਔਰ ਮੈਂ ਰਿਚ ਫੈਮਿਲੀ ਦੇ ਵਿੱਚੋਂ, ਰਿਚ ਹੈਰੀਟੇਜ ਵਾਲਾ ਇੱਕ ਅਮੀਰ ਵਿਅਕਤੀ ਹਾਂ। ਹੁਣ ਮੰਗਾਂ ਮੰਗਣ ਲੱਗਿਆ, ਨੋਟ ਕਰਿਓ। ਇਸ ਤੋਂ ਪਹਿਲਾਂ ਆਪਣੀ ਇੰਟਰੋਡਕਸ਼ਨ ਦੇ ਰਿਹਾ ਸੀ, ਇੱਕ ਅਮੀਰ ਪਿਤਾ ਦਾ ਪੁੱਤਰ, ਅਮੀਰ ਪੁੱਤਰ ਆਪਣੇ ਅਮੀਰ ਪਿਤਾ ਕੋਲ ਮੰਗਾਂ ਮੰਗਣ ਲੱਗਿਆ। ਕਹਿੰਦਾ ਪਰਮਾਤਮਾ ਮੈਂ ਮੰਗ ਵੀ ਛੋਟੀ ਨਹੀਂ ਮੰਗਦਾ, ਮੈਂ ਮੰਗਣ ਹੀ ਤੁਹਾਨੂੰ ਆਇਆ। ਜਪੋ ਸਤਨਾਮ ਸ਼੍ਰੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਅਤੇ ਕਿਤਨੀ ਬਰੋਡ ਥਿੰਕਿੰਗ ਹੈ, ਆਪਣੇ ਲਈ ਨਹੀਂ ਆ ਸਾਰੇ ਸਿੱਖਾਂ ਲਈ ਮੰਗਣ ਆਇਆ। ਇਹ ਤਾਂ ਇੱਕ ਗੱਲ ਮੈਂ ਪਿਛਲੇ ਸਾਲ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਰਾਏ ਬੁਲਾਰ ਕਹਿੰਦਾ ਹੈ ਮਹਿਤਾ ਕਾਲੂ ਨੂੰ, ਕਹਿੰਦਾ ਮਹਿਤਾ ਕਾਲੂ ਸੱਚ ਦੱਸੀ ਜਦ ਬੰਦਗੀ 'ਚ ਬੈਠਦਾ ਕੀ ਮੰਗਦਾ ਹੁੰਦਾ? ਕਹਿਣ ਲੱਗਾ ਪਟਵਾਰੀ ਦੀ ਨੌਕਰੀ ਮਿਲ ਗਈ ਹੈ। ਰਾਏ ਬੁਲਾਰ ਜੀ ਤੁਹਾਡੇ ਨਾਲ ਦੋਸਤੀ ਬਣ ਗਈ ਹੈ, ਦੁਨੀਆ ਬੜਾ ਸਤਿਕਾਰ ਦਿੰਦੀ ਜੇ। ਘਰ ਵਿੱਚ ਪੁੱਤਰਾਂ ਵਰਗੀ ਧੀ ਬੇਬੇ ਨਾਨਕੀ ਰੱਬ ਨੇ ਦਿੱਤੀ ਹੈ, ਮੰਗਣ ਨੂੰ ਕੁਛ ਰਹਿ ਹੀ ਨਹੀਂ ਗਿਆ। ਜਦ ਮੈਂ ਬੰਦਗੀ 'ਚ ਬੈਠਦਾ ਮੈਂ ਤਾਂ ਮੰਗਦਾ ਪਰਮਾਤਮਾ ਤੂੰ ਹੀ ਮੇਰੇ ਘਰ ਵਿੱਚ ਆ ਜਾ। ਕਹਿੰਦੇ ਰਾਏ ਬੁਲਾਰ ਹੱਸ ਪਿਆ। ਮਹਿਤਾ ਕਾਲੂ ਪੁੱਛਦਾ ਹੈ ਰਾਏ ਬੁਲਾਰ ਜੀ ਤੁਸੀਂ ਕੀ ਮੰਗਦੇ ਹੋ? ਕਹਿੰਦੇ ਬਹੁਤ ਵੱਡੀ ਚੀਜ਼ ਮੰਗਦਾ, ਤੇਰੇ ਤੋਂ ਵੀ ਵੱਡੀ। ਸੋਚਦਾ ਹੈ ਰੱਬ ਤੋਂ ਵੱਡੀ ਚੀਜ਼ ਕਿਹੜੀ ਹੋਈ, ਕੀ ਮੰਗਦੇ ਹੋ? ਰਾਏ ਬੁਲਾਰ ਕਹਿਣ ਲੱਗਾ ਮੈਂ ਮੰਗਦਾ ਬੰਦਗੀ 'ਚ ਬੈਠ ਕੇ, ਹੇ ਪਰਮਾਤਮਾ, ਹੇ ਵਾਹਿਗੁਰੂ ਜੀ, ਜੇ ਕਿਤੇ ਤੂੰ ਸੰਸਾਰ ਵਿੱਚ ਆਵੇਂ ਮੈਨੂੰ ਅੱਖਾਂ ਦੇ ਦੀ ਤਾਂ ਕਿ ਮੈਂ ਪਰਖ ਲਵਾਂ ਰੱਬ ਕਿੱਥੇ ਜੇ ਬੈਠਾ ਜੇ ਪੁੱਛਣਾ। ਸੱਚ ਹੈ ਮੈਂ ਤਾਂ ਕਾਲੂ ਮੰਗਦਾ ਰਿਹਾ, ਰੱਬ ਮਹਿਤਾ ਕਾਲੂ ਦੇ ਘਰ ਵਿੱਚ ਆਇਆ ਪਰ ਮਹਿਤਾ ਕਾਲੂ ਕੋਲੇ ਅੱਖ ਹੀ ਨਹੀਂ ਸੀ ਪਰਖਣ ਦੀ। ਇਹ ਤਾਂ ਪੁੱਛਦਾ ਰਿਹਾ ਤੈਨੂੰ ਮੱਝਾਂ ਨਹੀਂ ਚਾਰਨੀਆਂ ਆਉਂਦੀਆਂ, ਤੈਨੂੰ ਜਿਹੜਾ ਮੋਦੀ ਖਾਨਾ ਨਹੀਂ ਚਲਾਉਣਾ ਆਉਂਦਾ, ਪਰ ਕਦੀ ਗੁਰੂ ਨਾਨਕ ਦੇਵ ਜੀ ਨੂੰ ਮਹਿਤਾ ਕਾਲੂ ਨੇ ਰੱਬ ਨਹੀਂ ਸਮਝਿਆ। ਦੂਸਰੀ ਬਾਤ, ਉਹ ਅੱਖਾਂ, ਉਹ ਨਜ਼ਰ, ਉਹ ਦ੍ਰਿਸ਼ਟ, ਉਹ ਪਰਖ, ਮੰਗਦਾ ਰਿਹਾ ਰਾਏ ਬੁਲਾਰ, ਮਿਲੀ ਕਿਸ ਨੂੰ? ਬੇਬੇ ਨਾਨਕੀ ਨੂੰ। ਜਪੋ ਸਤਨਾਮ। ਅਸੀਂ ਕਹਿੰਦੇ ਹਾਂ ਚੰਗੇ ਪੁਰਸ਼ ਸਾਡੀ ਜ਼ਿੰਦਗੀ 'ਚ ਆਉਣ, ਅਸੀਂ ਕਹਿੰਦੇ ਹਾਂ ਚੰਗੇ ਇਨਸਾਨਾਂ ਨਾਲ ਸਾਡਾ ਮੇਲ ਹੋਵੇ। ਤੁਸੀਂ ਅਰਦਾਸ ਵਿੱਚ ਮੰਗਦੇ ਹੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਵਾਹਿਗੁਰੂ ਨਾਮ ਚੇਤਾਵੇ, ਪਰ ਮੈਂ ਕਹਾਂਗਾ ਚੰਗੇ ਇਨਸਾਨ ਵੀ ਆਉਣ ਪਰ ਨਾਲ ਸਾਡੇ ਕੋਲ ਪਰਖ ਵੀ ਹੋਵੇ। ਜਪੋ ਸਤਨਾਮ। ਕਿਵੇਂ ਕਰਨੀ? ਅਸੀਂ ਆਊਟਲੁੱਕ ਤੋਂ ਪਰਖਣਾ ਚਾਹੁੰਦੇ ਜੇ, ਅਸੀਂ ਮਨੁੱਖ ਦੇ ਕੱਪੜਿਆਂ ਤੋਂ ਪਰਖਣਾ ਚਾਹੁੰਦੇ ਜੇ। ਕਈ ਵਾਰੀ ਕੱਪੜਿਆਂ ਤੋਂ ਤਾਂ ਹੋ ਸਕਦਾ ਬਹੁਤ ਸਿਆਣਾ ਬਹਿਣਾ ਲੱਗਦਾ ਹੋਵੇ, ਪਤਾ ਬਾਅਦ 'ਚ ਲੱਗਦਾ ਜਾਂ ਧੋਖਾ ਕਰ ਜਾਂਦਾ ਹੈ। ਆ ਵੈਸਟਰਨ ਕਲਚਰ ਵਾਲੇ ਇੱਕ ਗੱਲ ਕਹਿੰਦੇ ਸੀ, ਉਹ ਕਹਿੰਦੇ ਸੀ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਕਿਵੇਂ ਕਰਨੀ ਹੈ? ਗਲਤ ਹੈ ਸੈਂਟੈਂਸ। ਜ਼ਿੰਦਗੀ 'ਚ ਦੇਖ ਲੈਣਾ ਆਪਣੇ, ਕਈ ਵਾਰੀ ਫਸਟ ਇੰਪ੍ਰੈਸ਼ਨ 'ਤੇ ਬੜਾ ਚੰਗਾ ਹੁੰਦਾ ਹੈ ਪਰ ਜਦੋਂ ਬਾਅਦ ਵਿੱਚ ਦੇਖੀਦਾ ਤਾਂ ਬਾਅਦ ਦਾ ਇੰਪ੍ਰੈਸ਼ਨ 'ਤੇ ਉਲਟ ਹੋ ਜਾਂਦਾ ਹੈ। ਕਈ ਵਾਰੀ ਉਲਟ ਵੀ ਹੁੰਦਾ ਹੈ, ਫਸਟ ਇੰਪ੍ਰੈਸ਼ਨ ਅਸੀਂ ਸਮਝਦੇ ਅਤੇ ਬਸ ਸਤਨਾਮ ਹੀ ਹੈ, ਗਿਆ ਗੁਜਰੇ ਹੀ, ਇਹਦੇ ਵੱਲ ਦੇਖਣ ਦੀ ਕੀ ਲੋੜ ਹੈ, ਇਹਨੂੰ ਬੁਲਾਉਣ ਦੀ ਕੀ ਲੋੜ ਹੈ? ਪਰ ਬਾਅਦ ਵਿੱਚ ਪਤਾ ਲੱਗਦਾ ਨਹੀਂ ਪਿਆਰਿਆ ਇਹ ਤਾਂ ਗਲਤੀ ਰਹਿ ਗਈ ਹੈ, ਇਹਦੇ ਕੋਲ ਤਾਂ ਬਹੁਤ ਕੁਛ ਸੀ, ਕਿੱਧਰ ਗਿਆ ਫਸਟ ਇੰਪ੍ਰੈਸ਼ਨ? ਇੱਕ ਸੈਂਟੈਂਸ ਸਾਡੇ ਬਜ਼ੁਰਗਾਂ ਨੇ ਦਿੱਤਾ ਸੀ, ਉਹ ਕਹਿੰਦੇ ਸੀ ਜਾਂ ਰਾਹ ਪਏ ਤੋਂ ਜਾਣੀਏ ਜਾਂ ਵਾਹ ਪਏ ਤੋਂ ਜਾਣੀਏ। ਜਪੋ ਸਤਨਾਮ। ਆਹ ਸੀ ਅਸਲੀ। ਕਿਸੇ ਨੂੰ ਕਦੀ ਵੀ ਤੁਸੀਂ ਆਊਟਲੁੱਕ ਤੋਂ ਨਹੀਂ ਪਰਖ ਸਕਦੇ, ਜਿਤਨਾ ਚਿਰ ਉਹਦੇ ਨਾਲ ਵਰਤੋਂ ਬਿਹੇਵ ਨਹੀਂ ਕਰਦੇ ਉਤਨਾ ਚਿਰ ਤੁਸੀਂ ਪਰਖ ਹੀ ਨਹੀਂ ਸਕਦੇ। ਜਪੋ ਸਤਨਾਮ। ਤੋ ਖੈਰ, ਸਿੱਖ ਮੰਗ ਰਿਹਾ ਸਤਿਗੁਰੂ ਜੀ, ਹੁਣੇ 14 ਮੰਗਾਂ ਧਿਆਨ ਰੱਖਣੀਆਂ, ਕਿਤਨੀਆਂ ਕੀਮਤੀ ਮੰਗੀਆਂ ਜਾ ਰਹੀਆਂ। ਪਹਿਲੀ ਬਾਤ, ਜਿੱਥੇ ਜਿੱਥੇ ਵੀ ਤੇਰਾ ਸਿੱਖ ਰਹਿ ਰਿਹਾ ਸਤਿਗੁਰੂ, ਇਹਨਾਂ ਨੂੰ ਵਾਹਿਗੁਰੂ ਚਿੱਤ ਆਵੇ ਅਤੇ 3 ਵਾਰੀ ਸ਼ਬਦ ਵਰਤਿਆ, ਵਾਹਿਗੁਰੂ 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 ਚਿੱਤ ਆਵੇ। 3 ਵਾਰੀ ਕਿਉਂ ਵਰਤਿਆ? ਕਦੀ ਸੋਚਿਆ? ਜੇ 1 ਵਾਰੀ ਲਿਖਿਆ ਹੁੰਦਾ ਸੈਂਟੈਂਸ ਕੰਪਲੀਟ ਸੀ, ਬੋਲ ਕੇ ਦੇਖੋ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਚੇਤਾਵੈ, ਸੈਂਟੈਂਸ ਕੰਪਲੀਟ ਹੋ ਗਿਆ। ਪਰ 3 ਵਾਰੀ ਲਿਖਿਆ, ਇਹਦੇ ਕੁਛ ਕਾਰਨ ਨੇ। ਸਾਡੀ ਜ਼ਿੰਦਗੀ ਦੇ 3 ਹਿੱਸੇ ਨੇ, 2 ਦਿਖਾਈ ਦਿੰਦੇ ਨੇ, 1 ਹਿਡਨ ਹੈ, ਗੁਪਤ ਹੈ। ਦਿਖਾਈ ਦਿੰਦੇ ਨੇ ਮਨੁੱਖ ਦੇ ਕਰਮ, ਸਾਹਮਣੇ ਹੈ ਮਨੁੱਖ ਦੇ ਬੋਲ, ਬੋਲ ਸੁਣੇ ਜਾ ਸਕਦੇ ਨੇ, ਪਰਖੇ ਜਾ ਸਕਦੇ ਨੇ, ਕਰਮ ਦੇਖੇ ਜਾ ਸਕਦੇ ਨੇ, ਪਰਖੇ ਜਾ ਸਕਦੇ ਨੇ, ਪਰ ਅੰਦਰ ਨੀਤ ਕੀ ਹੈ, ਅੰਦਰ ਸੋਚ ਕੀ ਹੈ, ਇਹ ਕਦੀ ਵੀ ਪਰਖੀ ਨਹੀਂ ਜਾ ਸਕਦੀ। ਜਪੋ ਸਤਨਾਮ। ਕਈ ਵਾਰੀ ਮਨੁੱਖ ਉੱਪਰੋਂ ਉੱਪਰੋਂ ਤਾਂ ਬੜੇ ਮਿੱਠੇ ਬਚਨ ਬੋਲਦਾ, ਜੇ ਉੱਪਰੋਂ ਤਾਂ ਕਹਿ ਦਿੰਦਾ ਇਹ ਕਥਾ ਬੜੀ ਕਮਾਲ ਦੀ ਸੀ ਭਾਈ ਸਾਹਿਬ ਜੀ, ਤੁਸੀਂ ਬੜਾ ਕੁਛ ਸੁਣਾਇਆ ਜੇ, ਪਿੱਠ ਪਿੱਛੇ ਨਿੰਦਾ ਕਰਦਾ ਜੇ, ਰੱਬ ਜਾਣੇ ਮਨ 'ਚ ਕੀ ਲਈ ਬੈਠਾ ਸੀ। ਜਪੋ ਸਤਨਾਮ। ਸ਼੍ਰੀ ਜ਼ਿੰਦਗੀ 'ਚ ਆਮ ਵਾਪਰਦਾ। ਜਿਹੜਾ ਮਨੁੱਖ ਮੂੰਹ 'ਤੇ ਮਿੱਠੇ ਬਚਨ ਬੋਲੇ, ਮੈਂ ਬੇਨਤੀ ਕਰਾਂ, ਪਿੱਠ ਪਿੱਛੇ ਨਿੰਦਾ ਕਰੇ, ਉਹ ਮਿੱਠੇ ਬਚਨ ਚਾਪਲੂਸੀ ਕਹਾਉਂਦੇ ਨੇ। ਜਪੋ ਸਤਨਾਮ। ਸ਼੍ਰੀ ਵਾਹਿ। ਦੁਨੀਆ ਕਹਿੰਦੀ ਹੈ ਇੱਕ ਇਮੇਜ ਖਰਾਬ ਹੋ ਜਾਂਦਾ, ਖਿਆਲ ਕਰਿਓ, ਜਿਹੜਾ ਮਨੁੱਖ ਮੂੰਹ 'ਤੇ ਮਿੱਠੇ ਬਚਨ ਬੋਲੇਗਾ, ਪਿੱਠ ਪਿੱਛੇ ਨਿੰਦਾ ਕਰੇਗਾ, ਉਹਦਾ ਇਮੇਜ ਪਤਾ ਕੀ ਬਣਦਾ ਹੈ? ਕਿ ਇਹ ਮਨੁੱਖ ਮਤਲਬ ਪ੍ਰਸਤੀ ਹੈ। ਜਪੋ ਸਤਨਾਮ। ਸ਼੍ਰੀ ਵਾਹਿ। ਇਹ ਆਪਣੇ ਮਤਲਬ ਲਈ ਬੋਲਦਾ ਏ, ਆਪਣੇ ਮਤਲਬ ਲਈ ਨੇੜੇ ਹੁੰਦਾ ਏ, ਇਹਦੇ ਮਨ ਵਿੱਚ ਚੋਰ ਬੈਠਾ ਜੇ। ਜਪੋ ਸਤਨਾਮ। ਅਤੇ ਇੱਥੇ ਦੇਖੋ ਕਿਤਨੀ ਕਮਾਲ ਦੀ ਸੋਚ ਏ, ਮੰਗਣ ਲੱਗਿਆ ਸਿੱਖ ਆਪਣੇ ਲਈ ਨਹੀਂ, ਤਾਂਹੀਓ ਤਾਂ ਸੰਗਤੀ ਅਰਦਾਸ ਹੈ, ਕਿਸੇ ਲਈ ਮੰਗਣ ਲੱਗਿਆ? ਸਾਰੇ ਸਿੱਖਾਂ ਲਈ ਮੰਗਣ ਲੱਗਿਆ। ਹੇ ਸਤਿਗੁਰ ਸੱਚੇ ਪਾਤਸ਼ਾਹ, ਆ ਸਾਰੇ ਗੁਰਸਿੱਖਾਂ ਨੂੰ ਮਨ ਕਰਕੇ ਵਾਹਿਗੁਰੂ ਚਿੱਤ ਆਵੇ, ਬਚਨਾਂ ਕਰਕੇ ਵਾਹਿਗੁਰੂ ਚਿੱਤ ਆਵੇ, ਕਰਮਾਂ ਕਰਕੇ ਵਾਹਿਗੁਰੂ ਚਿੱਤ ਆਵੇ, ਇਹਨੂੰ ਵੀ ਸਮਝ ਲੈਣਾ। ਸਾਡੇ ਮਨ ਵਿੱਚ ਕੀ ਬੈਠਾ ਏ? ਮੇਰੀ ਦੁਕਾਨ, ਮੇਰਾ ਮਕਾਨ, ਮੇਰਾ ਪਰਿਵਾਰ, ਮੇਰਾ ਪੁੱਤਰ, ਮੇਰੀ ਧੀ, ਮੇਰੀ ਨੌਕਰੀ, ਆ ਸਾਡੇ ਮਨ ਵਿੱਚ ਬੈਠਾ ਏ। ਆ ਮੰਗਿਆ ਕੀ ਜਾ ਰਿਹਾ ਸਤਿਗੁਰ ਸੱਚੇ ਪਾਤਸ਼ਾਹ? ਆ ਸਾਰੇ ਗੁਰਸਿੱਖਾਂ ਦੇ ਮਨ ਵਿੱਚ ਆਹ ਚੀਜ਼ ਵੱਸ ਜਾਵੇ, ਇਹ ਮਕਾਨ ਗੁਰੂ ਦਾ, ਪੁੱਤਰ ਗੁਰੂ ਦੇ, ਬਿਜ਼ਨਸ ਗੁਰੂ ਦਾ, ਇਹ ਰਿਜ਼ਕ ਗੁਰੂ ਦਾ, ਆਹ ਮੈਂ ਤੋਂ ਤੂੰ ਤੱਕ ਪਹੁੰਚ ਜਾਵੇ ਜਪੋ ਸਤਨਾਮ, ਆਹ ਮੰਗਿਆ ਗਿਆ। ਮਨ ਕਰਕੇ ਵਾਹਿਗੁਰੂ ਚੇਤਾਵੇ, ਇਹ ਆਪਣੇ ਪੁੱਤਰਾਂ ਧੀਆਂ ਨੂੰ ਦੇਖ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰੇ, ਔਰ ਗਲਵਕੜੀ ਵਿੱਚ ਲੈ ਕੇ ਕਵੇ, ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਪੁੱਤਰ ਦਿੱਤਾ ਹੈ, ਤੂੰ ਮੈਨੂੰ ਧੀ ਦਿੱਤੀ ਹੈ। ਇਹ ਬਾਪ ਬਣ ਕੇ, ਮਾਂ ਬਣ ਕੇ ਬੱਚਿਆਂ ਨੂੰ ਪਿਆਰ ਵੀ ਕਰੇ ਅਤੇ ਨਾਲ ਉਹਨਾਂ ਦੇ ਅੰਦਰ ਵਾਹਿਗੁਰੂ ਦਾ ਪਿਆਰ ਵੀ ਭਰ ਦੇਵੇ, ਆਹ ਬਾਤ ਦਾਤ ਮੰਗੀ ਗਈ ਹੈ। ਦੂਸਰੀ, ਬਚਨਾਂ ਕਰਕੇ ਵਾਹਿਗੁਰੂ ਚੇਤਾਵੇ। ਅਸੀਂ ਪੁੱਛਦੇ ਹਾਂ ਤੇਰੀ ਦੁਕਾਨ ਦਾ ਕੀ ਹਾਲ ਹੈ, ਜੇ ਬੋਲ ਬਦਲ ਜਾਣ, ਇਹ ਪੁੱਛਿਆ ਜਾਵੇ ਜੋ ਵਾਹਿਗੁਰੂ ਨੇ ਤੈਨੂੰ ਦੁਕਾਨ ਦਿੱਤੀ ਹੈ ਉਸਦਾ ਕੀ ਹਾਲ ਹੈ, ਜਪੋ ਸਤਨਾਮ ਸ਼੍ਰੀ ਵਾਹਿ, ਫਿਰ ਢਹਿੰਦੀਆਂ ਕਲਾਂ 'ਚ ਨਹੀਂ ਬੋਲੇਗਾ, ਸਦਾ ਚੜ੍ਹਦੀਆਂ ਕਲਾਂ 'ਚ ਬੋਲੇਗਾ। ਜੋ ਗੁਰੂ ਨੇ ਦਿੱਤੀ ਹੈ ਉਹ ਕਦੀ ਢਹਿੰਦੀਆਂ ਕਲਾਂ 'ਚ ਹੋ ਹੀ ਨਹੀਂ ਸਕਦੀ। ਜਿਸ ਦਿਨ ਮਨ ਵਿੱਚ ਅਹਿਸਾਸ ਜਾਗ ਪਿਆ ਮੇਰੇ ਕੋਲ ਸਭ ਕੁਛ ਵਾਹਿਗੁਰੂ ਦਾ ਹੈ, ਬੋਲਾਂ ਵਿੱਚ ਵਾਹਿਗੁਰੂ ਦੇ ਨਾਮ ਦਾ ਜ਼ਿਕਰ ਆਉਣ ਲੱਗ ਪਿਆ, ਇੱਕ ਸ਼ਬਦ ਹੈ ਮੂਲ ਮੰਤਰ ਦੇ ਅੰਦਰ ਗੁਰਪ੍ਰਸਾਦ, ਗੁਰੂ ਕਿਰਪਾ, ਅੱਜ ਤੋਂ ਬਾਅਦ ਵਰਤ ਕੇ ਦੇਖੋ, ਹਰ ਸੈਂਟੈਂਸ ਦੇ ਨਾਲ ਗੁਰੂ ਕਿਰਪਾ ਸ਼ਬਦ ਵਰਤ ਦਿਓ। ਤੁਹਾਨੂੰ ਪੁੱਛਿਆ ਹੈ ਕਿ ਤੁਹਾਡੇ ਬੱਚੇ ਦੀ ਐਡਮਿਸ਼ਨ ਹੋ ਗਈ, ਬਸ ਇਤਨੀ ਬਾਤ ਕਹਿ ਦਿਓ ਗੁਰੂ ਦੀ ਕਿਰਪਾ ਨਾਲ ਐਡਮਿਸ਼ਨ ਹੋ ਗਈ ਹੈ ਜੀ, ਆਹਾ ਆਹ ਬੋਲਣਾ ਹੀ ਭਗਤੀ ਬਣ ਜਾਏਗਾ, ਜਪੋ ਸਤਨਾਮ ਸ਼੍ਰੀ ਵਾਹਿ। ਬਈ ਤੁਹਾਡੇ ਉਸ ਕੰਮ ਦਾ ਕੀ ਹੋਇਆ ਜੀ, ਗੁਰੂ ਦੀ ਕਿਰਪਾ ਨਾਲ ਹੱਲ ਹੋ ਗਿਆ। ਅਤੇ ਜੇ ਮਸਲਾ ਹੱਲ ਨਾ ਹੋਵੇ ਫਿਰ ਇਤਨੀ ਬਾਤ ਕਹਿ ਦਿਓ ਕੋਈ ਗੱਲ ਨਹੀਂ, ਗੁਰੂ ਕੀ ਰਜ਼ਾ ਹੈ, ਗੁਰੂ ਜਾਣੇ। ਜਦੋਂ ਸਾਡੇ ਬੋਲਾਂ ਵਿੱਚ ਗੁਰੂ ਦਾ ਜ਼ਿਕਰ ਆਉਣ ਲੱਗ ਪਿਆ, ਵਾਹਿਗੁਰੂ ਦਾ ਜ਼ਿਕਰ ਆਉਣ ਲੱਗ ਪਿਆ, ਫਿਰ ਫਿਕਰ ਵਾਹਿਗੁਰੂ ਨੂੰ ਪਵੇਗਾ, ਜਪੋ ਸਤਨਾਮ। ਤੀਸਰੀ ਦਾਤ ਮੰਗੀ ਕਿ ਕਰਮਾਂ ਕਰਕੇ ਵਾਹਿਗੁਰੂ ਚੇਤਾਵੇ। ਆਹ ਸਾਡੇ ਲਈ ਮੰਗਿਆ ਜਾ ਰਿਹਾ, ਖਿਆਲ ਕਰਿਓ, ਅਰਦਾਸ ਕਰਨ ਵਾਲਾ ਇਹ ਕਹਿੰਦਾ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਆ ਮੈਂ ਇੱਕ ਥਾਂ 'ਤੇ ਲਿਖਿਆ ਪੜ੍ਹਿਆ, ਉਹ ਲਿਖਿਆ ਸੀ ਹੇ ਪਰਮਾਤਮਾ ਸਰਬੱਤ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ। ਮੈਂ ਹੈਰਾਨ ਹੋਇਆ ਅਤੇ ਕਮਾਲ ਹੀ ਕਰ ਦਿੱਤੀ, ਹੇ ਵਾਹਿਗੁਰੂ ਜੀ ਸਾਰਿਆਂ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ। ਇੱਥੇ ਤਾਂ ਕਮਾਲ ਕਰ ਦਿੱਤੀ ਹੈ, ਸ਼ੁਰੂ ਦੂਸਰਿਆਂ ਤੋਂ ਕਰੀ, ਮੇਰੀ ਵਾਰੀ ਬਾਅਦ 'ਚ ਦੇਖੀ ਜਾਏਗੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਸੱਚ। ਮਨ ਕਰਕੇ ਵਾਹਿਗੁਰੂ ਚੇਤਾ ਜਾਵੇ, ਕਰਮਾਂ ਕਰਕੇ ਵਾਹਿਗੁਰੂ ਚੇਤਾ ਜਾਵੇ। ਕਰਮਾਂ ਕਰਕੇ ਕਿਵੇਂ, ਤੁਸੀਂ ਜਾਂਦੇ ਹੋ ਨੌਕਰੀ, ਤੁਸੀਂ ਜਾਂਦੇ ਹੋ ਦੁਕਾਨ ਫੈਕਟਰੀ, ਇਹ ਸਮਝਣਾ ਇਹ ਰਿਜ਼ਕ ਵਾਹਿਗੁਰੂ ਨੇ ਦਿੱਤਾ, ਡਿਊਟੀ ਗੁਰੂ ਨੇ ਲਾਈ ਹੈ, ਮੈਂ ਤਾਂ ਡਿਊਟੀ ਨਿਭਾਉਣ ਚੱਲਿਆ। ਜੋ ਤੁਹਾਡੇ ਸੁਪਨੇ ਨੇ, ਜੋ ਤੁਹਾਡੇ ਟਾਰਗੇਟ ਨੇ, ਜੋ ਤੁਹਾਡੇ ਮੋਟਿਵ ਨੇ, ਏਮ ਨੇ, ਉਹ ਗੁਰੂ 10 ਗੁਣਾ ਪੂਰੇ ਕਰਨਗੇ ਜੇ ਸਮਝੀਏ ਕਿ ਰਿਜ਼ਕ ਵਾਹਿਗੁਰੂ ਦਾ ਹੈ। ਨੰਬਰ 2, ਕਰਮ ਕਰਦਿਆਂ, ਡਿਊਟੀ ਨਿਭਾਉਂਦਿਆਂ, ਬਿਜ਼ਨਸ ਚਲਾਉਂਦਿਆਂ ਜਿਨ੍ਹਾਂ ਲੋਕਾਂ ਨਾਲ ਵਾਹ ਪਵੇਗਾ ਉਹਨਾਂ ਨੂੰ ਵਾਹਿਗੁਰੂ ਦੇ ਪੁੱਤਰ ਸਮਝਣਾ, ਗੁਰੂ ਪਿਆਰ ਵਾਲਿਓ, ਆਪਣੇ ਭੈਣ ਭਰਾ ਸਮਝਣਾ। ਆਫਿਸ ਵਿੱਚ ਬੈਠਿਆਂ ਜੋ ਸੀਨੀਅਰ ਬੈਠਾ ਹੈ ਉਹ ਵੀ ਰੱਬ ਦਾ ਪੁੱਤਰ ਹੈ, ਮੇਰਾ ਭਰਾ ਹੈ, ਮੇਰੀ ਭੈਣ ਹੈ। ਜੋ ਕਸਟਮਰ ਆ ਰਿਹਾ ਉਹ ਮੇਰੇ ਭੈਣ ਭਰਾ ਨੇ, ਰੱਬ ਨੇ ਮੇਰੀ ਡਿਊਟੀ ਲਾਈ ਹੈ। ਫਿਰ ਇੱਕ ਕੌਨਸ਼ੀਅਸਨੈਸ ਪੈਦਾ ਹੋਏਗੀ, ਅਗਰ ਫੋਨ ਦੇ ਉੱਪਰ ਮਨੁੱਖ ਘਰ ਵਿੱਚ ਗੱਲ ਕਰ ਰਿਹਾ ਤਾਂ ਉਹਦੇ ਅੰਦਰ ਇੱਕ ਕੌਨਸ਼ੀਅਸ ਹੋਏਗੀ ਕਿ ਕਸਟਮਰ ਆ ਗਿਆ, ਫੋਨ ਮੈਂ ਬਾਅਦ ਵਿੱਚ ਕਰਾਂਗਾ, ਕਸਟਮਰ ਨਾਲ ਪਹਿਲਾਂ ਨਿਭਾਉਣਾ, ਕਿਉਂਕਿ ਮੇਰੀ ਮੋਰਲ ਡਿਊਟੀ ਹੈ, ਫਸਟ ਪ੍ਰਾਇਓਰਟੀ ਮੈਂ ਆਪਣੀ ਡਿਊਟੀ ਨੂੰ ਨਿਭਾਉਣਾ। ਇਹ ਰੱਬ ਦਾ ਬਣਾਇਆ ਬੰਦਾ ਜੇ, ਬਿਹੇਵੀਅਰ ਵਿੱਚ ਸਵੀਟਨੈਸ ਆ ਜਾਏਗੀ, ਥਿੰਕਿੰਗ ਦੇ ਵਿੱਚ ਬਰੋਡ ਥਿੰਕਿੰਗ ਆ ਜਾਏਗੀ। ਗੁਰੂ ਪਿਆਰ ਵਾਲਿਓ, ਆਹ ਚੀਜ਼ ਮੰਗੀ ਗਈ ਸਾਰਿਆਂ ਵਾਸਤੇ, ਹੇ ਵਾਹਿਗੁਰੂ ਜੀ, ਮਨ ਕਰਕੇ, ਕਰਮਾਂ ਕਰਕੇ, ਬਚਨਾਂ ਕਰਕੇ ਸਿੱਖ ਨੂੰ ਵਾਹਿਗੁਰੂ ਚੇਤਾਵੇ। ਗੁਰੂ ਕਾ ਸਿੱਖ ਦੁਨੀਆਂ ਦੇ ਕਰਮ ਵੀ ਕਰੇ, ਗੁਰੂ ਦੇ ਕਰਮ ਵੀ ਕਰੇ, ਨਾ ਗੁਰੂ ਤੋਂ ਟੁੱਟੇ ਨਾ ਦੁਨੀਆਂ ਤੋਂ ਟੁੱਟੇ, ਜਪੋ ਸਤਨਾਮ। ਉਹਨੂੰ ਕਹਿੰਦੇ ਨੇ ਰਾਜ ਜੋਗੀ, ਉਹਨੂੰ ਕਹਿੰਦੇ ਨੇ ਮੀਰੀ ਪੀਰੀ, ਉਹਨੂੰ ਕਹਿੰਦੇ ਨੇ ਗੁਰੂ ਸਿੱਖ, ਗੁਰੂ ਕਾ ਸਿੱਖ, ਉਹਨੂੰ ਕਹਿੰਦੇ ਨੇ ਗੁਰਮਤ। ਆ ਦੂਸਰੀ ਮੰਗ ਹੋਰ ਮੰਗ ਲਈ ਗਈ, ਇੱਕ ਸੁੱਖ ਹੈ ਪੈਸੇ ਦੇ ਵਿੱਚੋਂ, ਨੋਟ ਕਰਿਓ, ਪੈਸਾ ਹੋਵੇ ਨਾ उस विचों भी सुख है। की सुख है, गर्मी बड़ी लग रही है, पैसा होवे ते एयरकॉन खरीद लईए, पैसे नाल एयरकॉन खरीदिया है, सुख आया, ठंडी हवा आ रही है, बिल भी आ गया है, पिछे इलैक्ट्रिसिटी का बिल भी आ गया है, पैसे विचों निकलिया हर सुख एक्सपेंसिज क्रिएट करेगा, मेंटेनेंस नूं बढ़ावेगा, जितनी फैसिलिटी जितनी लग्जरी आएगी उतने एक्सपेंस क्रिएट होणगे, जितने एक्सपेंस क्रिएट होणगे उतनी लाइफ फास्ट होएगी, तो जितनी फास्ट होएगी कुछ रियल मोटिव रह जाणगे। फास्ट लाइफ दे विच नितनेम रह गया, फास्ट लाइफ दे विच अमृत वेला रह गया, फास्ट लाइफ दे विच खिमा करनी, गुरु दे कोल बैठण दी गल छड्डो, मापियां कोल बैठना रह गया। लाइफ फास्ट होई है, बच्चियां कोल बैठण दा समा नहीं, घरवाली कोल बैठण दा समा नहीं, ये कोई जिंदगी जे? जिन्ना वैसटर्न वालियां दी असीं रीस करदे पए जे, कदी उहनां दे हिरदे फरोल के देखो, कदी नेड़े हो के देखो, लगदा है ये जिंदगी नहीं, ये ते निरी मशीन बन के रह गए ने। फास्ट लाइफ जिंदगी विच एक पछतावा जे। गुरु कृपा करन, इत्थे मंगिया गया सतगुरु एक सुख वाहिगुरु दे सिमरन विचों है, चित आवन का सदका सर्व सुख होवै, आ सुख मंग लिया गया। पहला मंगिया मन करके, बचना करके, करमा करके वाहिगुरु चित आवै, दूसरा मंगिया चित आवन दे विचों जिहड़ा सुख मिलदा है वह सुख भी इन्हां गुरसिखां दी झोली पाउणी। तीसरा शब्द जहां जहां खालसा जी साहिब, आहा जिथे जिथे सिख रह रहे हैं, नहीं किया भी आप जोर बारू वाले तो की लैना, आप सरंबण वाले मंग लो। आ पिछे जे मैं एक थान से कथा कर गया तो उन्होंने अरदास की अपना इलाके का नाम लैके ना कलांग दियां संगतां नूं सुख शांति बख्शनी, मैं तो रहा ना गया, मैं मैनू जो छड्ड ही दिता। अजे तुसीं कहोगे ना मलेशिया वालियां नूं सुख बख्शी सतगुरु, सारे देश के दे लोगों नूं सुख बख्शी, मैं तो बूटा सिंह फिर रह गए, क्योंकि साढ़े पासपोर्ट से तो नैशनैलिटी इंडियन ही लिखी होएगी ना। देखो कितनी कमाल की बात है, जहां जहां खालसा जी साहिब, जिथे जिथे भी तेरा सिख रह रहा, कुछ देश ऐसे ने प्यारियो जिथे सानू पता ही नहीं है इतने भी सिख रह रहे, कुछ इलाके ऐसे होंगे जिथे सानू बिल्कुल याद चेता नहीं इतने भी सिख रह रहे। हर थान पर रहने वाले सिख लिए दो चीज़ा मंगिया, रक्षा, रक्षा उनकी प्रोटैक्शन, सतगुरु कृपा करी जे अंदर एंगर बने रख्या करी पेशेंस बना दी, होमै बने कृपा करी सतगुरु होमै तो बचा के अंदर निम्रता बना दी, मेंटली फिजिकली सोशली जिथे भी लोड़ पवे सतगुरु एक ते रख्या करी, दूसरी रियायत, रियायत होंदी है उहदे फेवर विच खड़ जाई। एक पंक्ति है आनंद साहब जी दी, तुसीं नित पढ़दे हो उते भरोसा करना, वो पंक्ति है अंगीकार हो करे तेरा, अंगीकार होंदा फेवर विच हो जाना, रब तेरी फेवर विच, गुरु तेरे हक विच मेंटली एनवायरमेंट बना के रखे, गुरु तेरे चार्ज फेरे स्ट्रोंग वाइब्रेशन बना के रखे, आ मंगया गया जहां जहां खालसा जी साहिब तहां तहां रचिया रियायत। अगे शब्द आया देग तेग फतेह, शब्द देखन नूं बड़े छोटे ने पर सिखन नूं बहुत कुछ है, इस विच बड़ी कमाल दी फिलोसफी है। देग शब्द दो चीज़ां नाल जुड़दा है, एक कड़ा प्रसाद एक गुरु का लंगर, दोनों ही बरताए बाद विच जांदे ने, पहला गुरु दे दर ते लियांदे जांदे ने। कड़ा प्रसाद किथे बनाया गल इह नहीं है, रख्या किथे गया गुरु दे चरणां च, लंगर बनिया किथे है ये नहीं पता पर रखिया किथे गया गुरु दे चरणा च। दूसरी बात दोनों चीज़ां कड़ा प्रसाद ते गुरु का लंगर, पहला अरदास होएगी हुक्मनामा होएगा उस तो पहला शक ही नहीं सकते, फिर कृपान भेटा होएगी। इस विच बड़ी कमाल दी फिलोसफी सी, दोनों शब्द सिंबॉलिक ने, देग सिंबल है, इशारा है विशाल दिली सोच, ब्रॉड थिंकिंग, तेग इशारा है बहादुर, ब्रेव। एक सवाल पूछा सिर हिला के इशारा दोगे, ਤੁਸੀਂ ਡਰਪੋਕ ਹੋ ਕੇ ਜਿਉਣਾ ਚਾਹੁੰਦੇ ਹੋ, ਡਰ ਡਰ ਕੇ ਜਿਉਣਾ ਚਾਹੁੰਦੇ ਹੋ? ਕੋਈ ਨਹੀਂ ਚਾਹੁੰਦਾ ਨਾ। ਬਹਾਦਰ ਬਣ ਕੇ ਜਿਉਣਾ ਚਾਹੁੰਦੇ ਹੋ, ਫਿਰ ਡਰ ਡਰ ਕੇ ਕਿਉਂ ਜਿਉਂਦੇ ਹੋ? ਜਦੋਂ ਕਿਹਾ ਜਾਂਦਾ ਅੰਮ੍ਰਿਤ ਛਕ ਲੈ, ਕਿਤਨਾ ਡਰਦੇ ਪਏ ਜੇ ਜੀ, ਨਿਭਣਾ ਨਹੀਂ। ਜਦੋਂ ਕਿਹਾ ਜਾਂਦਾ ਅੰਮ੍ਰਿਤ ਵੇਲੇ ਉੱਠਿਆ ਕਰ, ਜੀ ਉੱਠਿਆ ਨਹੀਂ ਜਾਣਾ, ਕੀ ਤੋਂ ਡਰਦਾ? ਮੈਂ ਕੱਲ੍ਹ ਵਾਲੇ ਸ਼ਬਦ ਦੁਹਰਾਦਾ, ਛਿਪਕਲੀ ਤੋਂ। ਬੱਚੇ ਦਾ ਮੰਨਿਆ, ਬੱਚਾ ਕਹਿੰਦਾ ਉੱਠਿਆ ਨਹੀਂ ਜਾਣਾ ਕਿਉਂਕਿ ਛਿਪਕਲੀ ਹੈ ਸਾਹਮਣੇ, ਬਿੱਲੀ ਆ ਗਈ ਹੈ, ਹਨੇਰਾ ਹੈ, ਲਾਈਟ ਚਲੀ ਗਈ ਹੈ, ਕੀ ਤੋਂ ਡਰ ਰਿਹਾ? ਆਪਣੇ ਆਪ ਤੋਂ ਹੀ ਡਰਦਾ ਪਿਆ। ਜਪੋ ਸਤਨਾਮ। ਸਿੱਖ ਡਰਪੋਕ ਨਹੀਂ ਹੋਣਾ ਚਾਹੀਦਾ ਅਤੇ ਸਿੱਖ ਨੈਰੋ ਮਾਈਂਡਡ ਨਹੀਂ ਹੋਣਾ ਚਾਹੀਦਾ। ਜਪੋ ਸਤਨਾਮ। ਸੈਲਫਿਸ਼ ਨਹੀਂ ਹੋਣਾ ਚਾਹੀਦਾ। ਜਿਹੜਾ ਮਨੁੱਖ ਦੁਨੀਆ 'ਤੇ ਸੈਲਫਿਸ਼ ਹੈ, ਨੈਰੋ ਮਾਈਂਡਡ ਹੈ, ਉਹ ਬਾਹਰ ਕਾਮਯਾਬ ਹੋਏਗਾ, ਭੁੱਲ ਜਾਣਾ, ਘਰੇ ਵੀ ਫੇਲ ਹੁੰਦਾ ਹੈ। ਕਦੀ ਪਰਖ ਲੈਣਾ ਸਮਾਜ 'ਚੋਂ। ਅਤੇ ਬਰੋਡ ਥਿੰਕਿੰਗ ਵਾਲਾ ਆਪਣੇ ਘਰ ਵਿੱਚ, ਆਪਣੇ ਦੇਸ਼ ਵਿੱਚ ਵੀ ਕਾਮਯਾਬ ਹੁੰਦਾ ਹੈ ਅਤੇ ਬਾਹਰਲੇ ਦੇਸ਼ਾਂ ਵਿੱਚ, ਦੁਨੀਆਂ ਦੇ ਹਰ ਕੋਨੇ 'ਚ ਕਾਮਯਾਬ ਹੁੰਦਾ ਹੈ। ਦੇਗ ਤੇਗ ਫਤਿਹ। ਭੇਟਾ ਕੀ ਕੀਤਾ ਜਾਂਦਾ? ਕਿਰਪਾਨ। ਕਿਰਪਾਨ ਭੇਟਾ ਕਰਨ ਦੇ ਅਰਥ ਨੇ ਗੁਰਸਿੱਖਾ, ਤੂੰ ਆਪਣੇ ਅੰਦਰ ਬਰੋਡ ਥਿੰਕਿੰਗ ਪੈਦਾ ਕਰਨੀ ਹੈ, ਤੂੰ ਆਪਣੇ ਅੰਦਰ ਬਹਾਦਰੀ ਭਰਿਆ ਜਜ਼ਬਾ ਪੈਦਾ ਕਰਨਾ। ਕਿਵੇਂ ਪੈਦਾ ਹੋਏਗਾ? ਜੇ ਪੰਜ ਪਿਆਰਿਆਂ ਦੇ ਪੰਜ ਗੁਣ ਆਉਣਗੇ। ਐਵੇਂ ਨਹੀਂ ਪੰਜ ਪਿਆਰਿਆਂ ਦਾ ਛਾਂਦਾ ਕੱਢਿਆ ਜਾਂਦਾ ਹੈ, ਕਿਰਪਾਨ ਭੇਟਾ ਕੀਤੀ ਜਾਂਦੀ ਹੈ। ਮੈਂ ਬੇਨਤੀ ਕਰਾਂ, ਇਹ ਭੋਗ ਨਹੀਂ, ਇਹ ਦਰ ਪ੍ਰਵਾਨ ਸ਼ਬਦ ਆਇਆ ਸਿੱਖ ਰਹਿਤ ਮਰਿਆਦਾ ਵਿੱਚ। ਭੋਗ ਲਵਾਉਣਾ ਸ਼ਬਦ ਨਹੀਂ ਆਇਆ, ਦਰ ਪ੍ਰਵਾਨ ਹੋਵੇ ਸ਼ਬਦ ਆਇਆ। ਦਰ ਪ੍ਰਵਾਨ ਦੇ ਅਰਥ ਨੇ ਆ ਜਿਹੜੀ ਸੰਗਤ ਹੈ, ਸਾਰੀ ਸੰਗਤ ਨੂੰ ਇੱਕ ਮੈਸੇਜ ਮਿਲ ਜਾਵੇ, ਦਇਆ, ਧਰਮ, ਪਾਵਰਫੁੱਲ ਲਾਈਫ, ਸੈਲਫ ਕੌਨਫੀਡੈਂਸ ਅਤੇ ਗੁਰੂ ਦਾ ਹੁਕਮ ਮੰਨਣਾ। ਇਹ ਪੰਜ ਗੁਣਾਂ ਦੇ ਨਾਲ ਬਰੋਡ ਥਿੰਕਿੰਗ ਆਏਗੀ, ਇਹਨਾਂ ਪੰਜਾਂ ਗੁਣਾਂ ਦੇ ਨਾਲ ਮਨ ਮਜ਼ਬੂਤ ਹੋਏਗਾ। ਜਿਹਦਾ ਮਨ ਮਜ਼ਬੂਤ ਹੋਏਗਾ ਉਹ ਗੁਰੂ ਦਾ ਹੁਕਮ ਮੰਨਣ ਤੋਂ ਡਰੇਗਾ ਨਹੀਂ। ਜਪੋ ਸਤਨਾਮ। ਆਹ ਚੀਜ਼ ਮੰਗੀ ਗਈ, ਦੇਗ ਤੇਗ ਫਤਿਹ। ਅਤੇ ਨਾਲ ਪਤਾ ਕੀ ਕਿਹਾ? ਹੇ ਵਾਹਿਗੁਰੂ ਜੀ, ਸਾਡੇ ਮਨ ਦੀ ਬੜੀ ਵੱਡੀ ਕਮਜ਼ੋਰੀ ਹੈ, ਅਸੀਂ ਚਾਹੁੰਦੇ ਹਾਂ ਬਰੋਡ ਥਿੰਕਿੰਗ, ਪਰ ਕੀ ਕਰੀਏ, ਸੁਭਾਅ ਦੀ ਕਮਜ਼ੋਰੀ ਹੈ, ਨੈਰੋ ਮਾਈਂਡਡ ਹੋ ਜਾਂਦੇ ਹਾਂ। ਅਸੀਂ ਚਾਹੁੰਦੇ ਹਾਂ ਬਰੇਵ ਬਣਨਾ, ਪਰ ਸਤਿਗੁਰੂ ਕੀ ਕਰੀਏ, ਸਾਡੇ ਅੰਦਰ ਸੈਲਫਿਸ਼ ਸੋਚ ਆ ਜਾਂਦੀ ਹੈ, ਸਾਡਾ ਸੁਭਾਅ ਹੈ। ਅਤੇ ਨਾਲ ਪਤਾ ਕੀ ਮੰਗਿਆ? ਬਿਰਦ ਕੀ ਪੈਜ। ਜਪੋ ਸਤਨਾਮ। ਸਤਿਗੁਰੂ ਜੀ, ਆ ਕੋਈ ਵੀ ਜਿਤਨੇ ਬੈਠੇ ਨੇ ਨਾ, ਇਹ ਐਂਗਰੀ ਨਹੀਂ ਹੋਣਾ ਚਾਹੁੰਦੇ, ਕਿਉਂਕਿ ਇਹਨਾਂ ਨੂੰ ਪਤਾ ਹੈ ਐਂਗਰੀ ਹੋਣ ਨਾਲ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ। ਮੇਰੇ ਵਰਗੇ ਬਹੁਤ ਸਾਰੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਚੁੱਕੇ ਨੇ ਐਂਗਰੀ ਹੋ ਕੇ। ਅਤੇ ਮੈਂ ਬੇਨਤੀ ਕਰਾਂ, ਜਿਹੜਾ ਬਲੱਡ ਪ੍ਰੈਸ਼ਰ ਤੋਂ ਬਾਅਦ ਵੀ ਐਂਗਰੀ ਹੁੰਦਾ ਹੋਵੇ ਨਾ, ਹੌਟ ਟੈਂਪਰ ਹੋਵੇ, ਸ਼ੋਰਟ ਟੈਂਪਰ ਹੋਵੇ, ਫਿਰ ਇਸੇ ਤੋਂ ਹੀ ਹਾਰਟ ਅਟੈਕ ਦਾ ਖਤਰਾ ਪੈਦਾ ਹੁੰਦਾ ਹੈ। ਕੋਈ ਨਹੀਂ ਚਾਹੁੰਦਾ ਐਂਜੀਓਗ੍ਰਾਫੀ ਕਰਾਉਣੀ ਪਵੇ, ਕੋਈ ਨਹੀਂ ਕਰਾਉਂਦਾ ਚਾਹੁੰਦਾ ਬਾਈਪਾਸ ਸਰਜਰੀ ਕਰਾਉਣੀ ਪਵੇ, ਫਿਰ ਆਪਣੇ ਹੀ ਔਗਣ ਕਾਰਨ, ਐਂਗਰ ਕਾਰਨ। ਪਰ ਸਤਿਗੁਰੂ ਗਰੀਬ ਨਿਵਾਜ, ਕੀ ਕਰੀਏ, ਇਹ ਸੁਭਾਅ ਹੀ ਐਸਾ, ਐਂਗਰੀ ਹੋ ਜਾਈਦਾ, ਇਹ ਸੁਭਾਅ ਦੀ ਲਾਜ ਰੱਖੀ। ਜਪੋ ਸਤ ਆਹ ਮੰਗਿਆ ਗਿਆ, ਦੇਗ ਤੇਗ ਫਤਿਹ। ਬਿਰਧ ਕੀ ਪੈਜ, ਬਿਰਧ ਹੁੰਦਾ ਸੁਭਾਅ, ਨੇਚਰ। ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਅਸੀਂ ਐਂਗਰੀ ਨਹੀਂ ਹੋਣਾ ਚਾਹੁੰਦੇ, ਪਰ ਐਂਗਰ ਸਾਡੇ ਸੁਭਾਅ ਵਿੱਚ ਬੈਠਾ ਹੈ। ਜਪੋ ਸਤਨਾਮ ਸ਼੍ਰੀ ਮੈਂ। ਕੋਈ ਮਨੁੱਖ ਗਰੀਡੀ ਨਹੀਂ ਬਣਨਾ ਚਾਹੁੰਦਾ, ਕੰਟੈਂਟਮੈਂਟ ਵਿੱਚ ਆਨੰਦ ਮਾਨਣਾ ਚਾਹੁੰਦਾ ਹੈ, ਪਰ ਗਰੀਡਨੈਸ ਸੁਭਾਅ ਵਿੱਚ ਬੈਠੀ ਜੇ। ਕੋਈ ਵੀ ਮਨੁੱਖ ਹਉਮੈ ਵਿੱਚ, ਈਗੋ ਵਿੱਚ ਉੱਚੇ ਬੋਲ ਨਹੀਂ ਬੋਲਣਾ ਚਾਹੁੰਦਾ ਗੁਰੂ ਪਿਆਰ ਵਾਲਿਓ, ਪਰ ਈਗੋ ਸੁਭਾਅ ਵਿੱਚ ਬੈਠੀ ਹੈ, ਇਹ ਸੁਭਾਅ ਦੀ ਪੈਜ ਰੱਖਣੀ, ਆਹ ਮੰਗਿਆ ਗਿਆ। ਇੱਕ ਗੱਲ ਮੈਂ ਅੱਜ ਵਿਸ਼ਵਾਸ ਦਵਾ ਦਿਆਂ, ਜਦੋਂ ਅਰਦਾਸ ਕੰਪਲੀਟ ਹੋਏਗੀ ਤੁਸੀਂ ਹੈਰਾਨ ਰਹਿ ਜਾਓਗੇ, ਇਹਨਾਂ 14 ਮੰਗਾਂ ਤੋਂ ਬਾਅਦ ਮੰਗਣ ਨੂੰ ਕੁਛ ਰਹੀ ਨਹੀਂ ਗਿਆ। ਇਹ ਗੱਲ ਹੋਰ ਕਹਿ ਦਿਆਂ, ਜਿਨ੍ਹਾਂ ਨੇ ਅਰਥ ਨਹੀਂ ਜਾਣੇ ਅੱਜ ਤੱਕ, ਇਹਨਾਂ 14 ਵਿੱਚੋਂ ਇੱਕ ਵੀ ਨਹੀਂ ਮੰਗਿਆ। ਜਪੋ ਸਤਨਾਮ ਸ਼੍ਰੀ ਵਾਹਿ। ਅਰਦਾਸ ਕੀਤੀ ਪਰ ਮੰਗਿਆ ਹੀ ਨਹੀਂ, ਹੱਦ ਹੋ ਗਈ। ਕਿਉਂਕਿ ਅਰਦਾਸ ਦੇ ਨਾਲ ਅਹਿਸਾਸ ਅਤੇ ਵਿਸ਼ਵਾਸ ਦੋ ਚੀਜ਼ਾਂ ਨੇ, ਰੀਅਲਾਈਜੇਸ਼ਨ ਅਤੇ ਫੇਥ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਤੇਰੇ ਗੁਰਸਿੱਖਾਂ ਦੇ ਸੁਭਾਅ ਦੀ ਪੈਜ ਰੱਖੀ, ਨੇਚਰ ਦੀ ਪੈਜ ਰੱਖੀ, ਇਹਨਾਂ ਦੇ ਅੰਦਰ ਬਰੋਡ ਥਿੰਕਿੰਗ ਪੈਦਾ ਕਰ ਦੀ, ਇਹਨਾਂ ਦੇ ਅੰਦਰ ਬਹਾਦਰੀ ਭਰਿਆ ਜਜ਼ਬਾ ਪੈਦਾ ਕਰ ਦੀ, ਤਾਂ ਕਿਤੇ ਜਾ ਕੇ ਆਈਡੀਅਲ ਸੁਸਾਇਟੀ ਕ੍ਰੀਏਟ ਹੋ ਸਕਦੀ ਹੈ, ਤਾਂ ਕਿਤੇ ਜਾ ਕੇ ਆਈਡੀਅਲ ਰੋਲ ਮਾਡਲ ਸਿੱਖ ਸੁਸਾਇਟੀ ਬਣ ਸਕਦੀ ਹੈ, ਸਿੱਖ ਕਲਚਰ ਬਣ ਸਕਦਾ, ਸਾਡਾ ਬੱਚਾ ਜਾਵੇ ਸਿੱਖੀ ਲਈ ਮੋਟੀਵੇਟ ਹੋ ਕੇ ਆਵੇ। ਅੱਜ ਸਾਡਾ ਬੱਚਾ ਕਿਸੇ ਸਿੱਖ ਦੇ ਵਿਆਹ ਵਿੱਚ ਚਲਿਆ ਜਾਵੇ, ਖਿਮਾ ਕਰਨੀ, ਨਿਤਨੇਮ ਤੋਂ ਡਿਮੋਰਲਾਈਜ਼ ਹੋ ਕੇ ਆਉਂਦਾ, ਅਗਲੇ ਦਿਨ ਉਹਦਾ ਨਿਤਨੇਮ ਨਹੀਂ ਹੁੰਦਾ। ਜਿਹੜਾ ਨਿਤਨੇਮੀ ਬੱਚਾ ਹੁੰਦਾ ਨਾ, ਉਹ ਵੀ ਕਹਿੰਦਾ ਅੱਜ ਨਿਤਨੇਮ ਨਹੀਂ ਹੋਇਆ, ਕਿਉਂ? ਕੱਲ੍ਹ ਪਾਰਟੀ 'ਤੇ ਗਿਆ ਸੀ। ਹੱਦ ਹੋ ਗਈ, ਇਹ ਤਾਂ ਆਨੰਦ ਦੇ ਕਾਰਜ 'ਤੇ ਗਿਆ ਸੀ, ਉੱਥੋਂ ਤਾਂ ਨਿਤਨੇਮ ਸਿੱਖ ਕੇ ਆਉਣਾ ਸੀ, ਸਗੋਂ ਨਿਤਨੇਮ ਗਵਾ ਕੇ ਆਇਆ। ਇੱਕ ਹੋਰ ਗੱਲ ਕਹਿ ਦਿਆਂ, ਐਸਾ ਵੀ ਵਾਪਰ ਰਿਹਾ ਜੀ ਅੱਜ ਨਿਤਨੇਮ ਨਹੀਂ ਹੋਇਆ, ਕਹਿੰਦੇ ਜੀ ਕੱਲ੍ਹ ਗੁਰਪੁਰਬ ਸੀ, ਗੁਰਪੁਰਬ ਕਰਕੇ ਥੱਕੇ ਹੋਏ ਸੀ। ਦਿੱਲੀ ਵਿੱਚ ਨਾ ਸੰਤ ਸੁਜਾਨ ਸਿੰਘ ਹੋਏ ਨੇ, ਮੈਂ ਉਹਨਾਂ ਦੀ ਇੱਕ ਕੈਸਟ ਸੁਣ ਰਿਹਾ ਸੀ। ਉਹ ਕਹਿੰਦੇ ਗੁਰਪੁਰਬ ਤੋਂ ਬਾਅਦ ਮੈਂ ਕਿਸੇ ਦੇ ਘਰ ਗਿਆ, ਸਾਰੇ ਹੀ ਸੁੱਤੇ ਪਏ। ਕਹਿੰਦੇ ਮੈਂ ਪੁੱਛਿਆ ਗੁਰਮੁਖੋ ਤੁਸੀਂ ਉੱਠੇ ਨਹੀਂ? ਕਹਿੰਦੇ ਜੀ ਗੁਰਪੁਰਬ ਦਾ ਥਕੇਵਾ ਹੋ ਗਿਆ। ਮਹਾਂਪੁਰਸ਼ ਕਹਿਣ ਲੱਗੇ ਪਿਆਰਿਓ, ਜਿਹੜਾ ਗੁਰਪੁਰਬ ਤੁਹਾਨੂੰ ਥਕਾਵਟ ਦੇ ਕੇ ਨਿਤਨੇਮ ਤੋਂ ਤੋੜ ਗਿਆ, ਗੁਰਪੁਰਬ ਗੁਰੂ ਦਾ ਨਹੀਂ ਸੀ, ਤੁਹਾਡਾ ਆਪਣਾ ਹੀ ਹੋਏਗਾ। ਗੁਰੂ ਦੇ ਗੁਰਪੁਰਬ ਨੇ ਨਿਤਨੇਮ ਦੇਣਾ ਸੀ, ਸਿੱਖ ਸੁਸਾਇਟੀ ਨੇ ਸਿੱਖੀ ਵੱਲ ਮੋਟੀਵੇਟ ਕਰਨਾ ਸੀ, ਸਿੱਖਾਂ ਦੇ ਕਾਰਜਾਂ ਨੇ ਗੁਰਬਾਣੀ ਨਾਲ ਜੋੜਨਾ ਸੀ। ਪਰ ਕਿਉਂ ਨਹੀਂ ਆ ਸਕਿਆ? ਕਿਉਂਕਿ ਅਰਦਾਸ ਵਿੱਚੋਂ ਜਿਹੜੀ ਗੱਲ ਕਹੀ ਗਈ, ਆ ਸਿੱਖਾਂ ਨੂੰ ਦੇਗ ਤੇਗ ਫਤਿਹ ਬਿਰਦ ਕੀ ਪੈਜ ਦੇ ਦੀ, ਜਿਹਦੇ ਵਿੱਚੋਂ ਪੰਥ ਕੀ ਜੀਤ ਹੋਏਗੀ, ਖਾਲਸਾ ਜੀ ਕੇ ਬੋਲਬਾਲੇ ਹੋਣਗੇ। ਅਤੇ ਨਾਲ ਇਹ ਮੰਗ ਮੰਗੀ ਗਈ, ਇੱਥੇ ਮੈਂ ਇੱਕ ਬੇਨਤੀ ਕਰਾਂ, ਜਿੱਥੇ ਅਸੀਂ ਅਰਦਾਸ ਵਿੱਚ ਮੰਗਦੇ ਹਾਂ, ਪੰਥ ਦੀ ਚੜ੍ਹਦੀ ਕਲਾ, ਜਿੱਥੇ ਅਸੀਂ ਅਰਦਾਸ ਵਿੱਚ ਮੰਗਦੇ ਹਾਂ ਦੇਗ ਤੇਗ ਫਤਿਹ ਖਾਲਸਾ ਜੀ ਕੇ ਬੋਲਬਾਲੇ, ਉੱਥੇ ਨਾਲ ਅਸੀਂ ਯਤਨ ਵੀ ਕਰੀਏ ਪਿਆਰ ਵਾਲਿਓ, ਕੇਵਲ ਮੰਗਦੇ ਨਾ ਰਹਿ ਜਾਈਏ। ਇਹ ਨਾ ਹੋਵੇ ਅਸੀਂ ਅਰਦਾਸ ਵਿੱਚ ਮੰਗਿਆ ਪਰ ਪੰਥ ਦੀ ਚੜ੍ਹਦੀ ਕਲਾ ਲਈ ਕੁਛ ਆਪ ਨਾ ਕਰੀਏ। ਅਤੇ ਇੱਕ ਮੈਂ ਬੇਨਤੀ ਕਰਾਂਗਾ, ਜੇ ਪੰਥ ਦੀ ਚੜ੍ਹਦੀ ਕਲਾ ਲਈ ਕੁਛ ਚਾਹੁੰਦੇ ਹਾਂ, ਜੇ ਅਸੀਂ ਚਾਹੁੰਦੇ ਹਾਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਆਪਣਾ ਇੱਕ ਮੋਟਿਵ ਬਣਾਓ, ਵੱਧ ਤੋਂ ਵੱਧ ਸਿੱਖੀ ਦੇ ਬੀਜ, ਗੁਰਬਾਣੀ ਦੇ ਬੀਜ ਬੱਚਿਆਂ ਵਿੱਚ ਬੀਜਣੇ ਸ਼ੁਰੂ ਕਰੋ। ਬੱਚਿਆਂ ਦਾ ਹਿਰਦਾ ਇੱਕ ਪਲੇਨ ਪੇਪਰ ਜੇ, ਬੱਚਿਆਂ ਨੂੰ ਤੁਸੀਂ ਨਿਤਨੇਮ ਸਿਖਾਉਣ ਦੀ ਕੋਸ਼ਿਸ਼ ਕਰੋਗੇ, ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ, ਜਿਤਨੇ ਰਿਜ਼ਲਟ ਬੱਚਿਆਂ ਤੋਂ ਆਉਣਗੇ ਉਤਨੇ ਰਿਜ਼ਲਟ ਆਫਟਰ 35 ਨਹੀਂ ਆਉਣਗੇ, ਕਿਉਂਕਿ 35 ਈਅਰ ਤੋਂ ਬਾਅਦ ਆਦਤ ਪੱਕ ਜਾਂਦੀ ਹੈ ਔਰ ਪੱਕੀ ਹੋਈ ਆਦਤ ਮੋੜਨੀ ਬਹੁਤ ਔਖੀ ਹੈ। ਸਾਡੇ ਪੰਥਕ ਪੱਧਰ ਦੇ ਉੱਪਰ ਇੱਕ ਮੈਥਡ ਵਿੱਚ ਬਹੁਤ ਵੱਡੀ ਕਮੀ ਰਹੀ ਹੈ। ਅਸੀਂ ਪ੍ਰਚਾਰ ਹਮੇਸ਼ਾ ਕੀਤਾ ਉਹਨਾਂ ਨੂੰ ਜਿਹੜੇ 35 ਈਅਰ ਤੋਂ ਉੱਪਰ ਬੈਠੇ ਨੇ, ਨਤੀਜਾ ਰਿਜ਼ਲਟ ਘੱਟ ਆਏ ਨੇ। ਰਿਜ਼ਲਟ ਆਏਗਾ ਕੋਰੇ ਕਾਗਜ਼ ਦੇ ਉੱਪਰ ਜੇ ਲਿਖੋਗੇ। ਮੈਂ ਇੱਥੋਂ ਤੱਕ ਵੀ ਦੇਖਿਆ ਆਪਣੀ ਜ਼ਿੰਦਗੀ ਦੇ ਅੰਦਰ, ਵੱਡੀ ਉਮਰ ਦੇ ਲੋਕਾਂ ਨੂੰ 10-10 ਸਾਲ ਗੱਲ ਕਹਿ ਕੇ ਵੀ ਰਿਜ਼ਲਟ ਨਹੀਂ ਦੇਖਿਆ, ਬੱਚਿਆਂ ਨੂੰ ਇੱਕ ਗੱਲ ਕਹੀ ਹੈ 10 ਘੰਟਿਆਂ ਬਾਅਦ ਰਿਜ਼ਲਟ ਉਹਨਾਂ ਦੀ ਜ਼ਿੰਦਗੀ 'ਚ ਦੇਖਿਆ ਜੇ। ਬੱਚੇ ਨੂੰ ਸਵੇਰੇ ਨਿਤਨੇਮ ਬਾਰੇ ਦੱਸਿਆ ਜੇ, ਬੱਚਾ ਸ਼ਾਮੀ ਗੁਟਕਾ ਲੈ ਕੇ ਸੋਧਾ ਸਾਹਿਬ ਜੀ ਦਾ ਪਾਠ ਕਰਦਾ ਪਿਆ ਹੈ। ਗੁਰਮਤਿ ਕਲਾਸਾਂ ਦੇ ਵਿੱਚ, ਕੈਂਪਾਂ ਦੇ ਵਿੱਚ, ਸੰਮੇਲਨ ਦੇ ਵਿੱਚ ਤੁਸੀਂ ਕਿੱਡੇ ਵੱਡੇ ਭਾਗਾਂ ਵਾਲੇ ਹੋ। ਇਸ ਸਾਲ ਦਾ ਸੰਮੇਲਨ ਵੀ ਤੁਹਾਡੇ ਇੱਥੇ ਸਰੰਭਨ ਵਿੱਚ ਹੀ ਆ ਰਿਹਾ। ਮੈਨੂੰ ਜੋ ਪਤਾ ਲੱਗਿਆ, ਸ਼ਾਇਦ 14 ਦਸੰਬਰ ਤੋਂ 20 ਦਸੰਬਰ ਤੱਕ ਜਿਹੜਾ ਮਲੇਸ਼ੀਆ ਦਾ ਸੰਮੇਲਨ ਹੈ ਉਹ ਤੁਹਾਡੇ ਸਰੰਭਨ ਸ਼ਹਿਰ ਵਿੱਚ ਆ ਰਿਹਾ। ਗੁਰੂ ਕਿਰਪਾ ਕਰਨ, ਅਸੀਂ ਜਿੱਥੇ ਅਰਦਾਸ ਵਿੱਚ ਮੰਗਦੇ ਹਾਂ ਖਾਲਸਾ ਜੀ ਕੇ ਬੋਲਬਾਲੇ, ਪੰਥ ਕੀ ਜੀਤ, ਉੱਥੇ ਅਸੀਂ ਮੰਗਣਾ ਵੀ ਹੈ ਇਹ ਪੰਜ ਦਾਤਾਂ ਔਰ ਦੁਨੀਆ 'ਤੇ ਪ੍ਰਚਾਰਨੀਆਂ ਵੀ। ਅੱਗੇ ਹੈ 6ਵਾਂ ਪੈਰਾਗ੍ਰਾਫ, ਇਸ ਵਿੱਚ ਨੇ 7 ਮੰਗਾਂ, ਕੱਲ੍ਹ ਨੂੰ ਵਿਚਾਰਨ ਦਾ ਯਤਨ ਕਰਾਂਗੇ। ਉਸ ਤੋਂ ਬਾਅਦ 2 ਅਖੀਰਲੀਆਂ ਮੰਗਾਂ, ਜਿਸ ਵਿੱਚ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਪੰਥ ਦੀ ਚੜ੍ਹਦੀ ਕਲਾ ਅਤੇ ਪੰਥ ਦੀ ਏਕਤਾ ਦੇ ਲਈ ਉਹ 2 ਅਰਦਾਸਾਂ ਹਨ, ਕੱਲ੍ਹ ਨੂੰ ਸਿੱਖਣ ਦਾ ਯਤਨ ਕਰਾਂਗੇ। ਸਰਬੱਤ ਸੰਗਤ ਨੂੰ ਇੱਕ ਸੁਨੇਮਰ ਬੇਨਤੀ ਹੈ ਕਿ ਜਿਹੜਾ ਫੈਮਿਲੀ ਕੰਪੀਟੀਸ਼ਨ ਹੋਣਾ ਹੈ ਸ਼ਨਿਚਰਵਾਰ ਦੀ ਰਾਤ ਨੂੰ, ਉਹਦੇ ਵਾਸਤੇ ਜਿਹੜੀ ਕੁਐਸਚਨ ਸ਼ੀਟ ਹੈ ਉਹ ਪਹੁੰਚ ਚੁੱਕੀ ਹੈ। ਤੁਸੀਂ ਕੋਈ ਵੀ ਪਰਿਵਾਰ ਉਹ ਕੁਐਸਚਨ ਸ਼ੀਟ ਆਪਣਾ ਨਾਮ ਲਿਖਾ ਕੇ ਘਰ ਲੈ ਜਾਣਾ, ਜਿੱਥੋਂ ਮਰਜ਼ੀ ਬੁੱਕ ਤੋਂ ਦੇਖਣਾ, ਸਾਰੇ ਕੁਐਸਚਨ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਨੇ, ਕਿਸੇ ਨੂੰ ਫੋਨ ਕਰਕੇ ਪੁੱਛ ਲੈਣਾ, ਓਬਜੈਕਟਿਵ ਟਾਈਪ ਕੁਐਸਚਨ ਆਨਸਰ ਨੇ। ਮੈਂ ਇੱਕ ਵਿਸ਼ਵਾਸ ਜ਼ਰੂਰ ਦਵਾਵਾਂ, ਕੁਐਸਚਨ ਦੇ ਆਨਸਰ ਭਾਵੇਂ ਆਉਣ ਭਾਵੇਂ ਨਾ ਆਉਣ, ਸਿੱਖਣ ਨੂੰ ਬਹੁਤ ਕੁਛ ਮਿਲੇਗਾ। ਤੁਸੀਂ ਉਹ ਆਪਣਾ ਨਾਮ ਲਿਖਾ ਕੇ ਸ਼ੀਟਸ ਭਾਈ ਬਲਵੀਰ ਸਿੰਘ ਹੋਰਾਂ ਤੋਂ, ਪ੍ਰਬੰਧਕਾਂ ਤੋਂ ਲੈ ਕੇ ਜਾਣੀ। ਅਗਰ ਕੋਈ ਪਰਿਵਾਰਕ ਤੌਰ 'ਤੇ ਨਹੀਂ, ਤੁਸੀਂ 2-4 ਮਿਲ ਕੇ ਉਹ ਸ਼ੀਟ ਲਿਜਾਣਾ ਚਾਹੁੰਦੇ ਹੋ ਤਾਂ ਉਹ ਵੀ ਲਿਜਾ ਸਕਦੇ ਹੋ, ਪਰ ਕੋਸ਼ਿਸ਼ ਕਰਿਓ ਕਿ ਮਿਲ ਬੈਠ ਕੇ ਉਸ ਕੁਐਸਚਨ ਆਨਸਰ ਜਿਹੜੇ ਕੰਪਲੀਟ ਕਰਿਓ। ਕੱਲ੍ਹ ਨੂੰ ਸਬਮਿਟ ਕਰਵਾਉਣੀ, ਫਿਰ ਉਹ ਚੈੱਕ ਕੀਤੇ ਜਾਣਗੇ। ਉਸ ਤੋਂ ਬਾਅਦ ਅਖੀਰਲੇ ਦਿਨ 'ਤੇ ਆਪਾਂ ਇੱਕ ਵਿਜ਼ੂਅਲ, ਇੱਕ ਆਡੀਓ ਰਾਊਂਡ ਜਿਹੜਾ ਹੈ ਉਹ ਵੀ ਖੇਲਿਆ ਜਾਏਗਾ, ਉਸ ਵਿੱਚੋਂ ਵੀ ਕੁਛ ਸਿੱਖਣ ਦਾ ਸਮਾਂ ਸਾਨੂੰ ਮਿਲੇਗਾ। ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਕਰਕੇ ਸਿਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।